ਪੰਥ ਦੇ ਵਾਲੇ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇ ਕੇ ਧਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹਨ। ਪਹਾੜੀ ਰਾਜਿਆਂ ਵਿੱਚ ਸਤਿਗੁਰਾਂ ਦੀ ਸੂਰ ਬੀਰਤਾ ਦੀ ਚਰਚਾ ਚੱਲ ਰਹੀ ਹੈ। ਇਹ ਚਰਚਾ ਵੀ ਚੱਲ ਰਹੀ ਹੈ ਕਿ ਰਾਜਾ ਭੀਮ ਚੰਦ ਔਰ ਕਲਗੀਧਰ ਜੀ ਦਾ ਆਪਸੀ ਵਿਗਾੜ ਪ੍ਰਗਟ ਹੋ ਗਿਆ ਹੈ, ਕਿਸੇ ਵੇਲੇ ਵੀ ਦੋਵਾਂ ਪਾਸਿਓਂ ਜੰਗ ਛਿੜ ਸਕਦਾ ਹੈ। ਇਹ ਚਰਚਾ ਜਦੋਂ ਪਹਾੜ ਦੀਆਂ ਹਰੇਕ ਰਿਆਸਤਾਂ ਵਿੱਚ ਪਹੁੰਚੀ, ਸਿਰਮੌਰ ਰਿਆਸਤ ਦਾ ਰਾਜਾ, ਨਾਹਣ ਦਾ ਰਾਜਾ ਰਾਜਾ ਮੇਦਨੀ ਪ੍ਰਕਾਸ਼, ਉਹਦੇ ਤਾਈਂ ਵੀ ਇਹ ਖਬਰ ਪੁੱਜੀ। ਰਾਜਾ ਮੇਦਨੀ ਪ੍ਰਕਾਸ਼ ਗੁਰੂ ਸਾਹਿਬ ਜੀ ਦੇ ਉੱਤੇ ਸ਼ਰਧਾ ਭਾਵਨਾ ਰੱਖਦਾ ਹੈ। ਉਹਦਾ ਕਾਰਨ ਸੀ ਕਿ ਗੜਵਾਲ ਰਿਆਸਤ ਦਾ ਰਾਜਾ ਫਤਿਹ ਸ਼ਾਹ ਬਾਬਾ ਰਾਮ ਰਾਏ ਜੀ ਦੇ ਪਾਸ ਜਾਂਦਾ ਸੀ ਅਤੇ ਬਾਬਾ ਰਾਮ ਰਾਏ ਜੀ ਉਹਦੀ ਮਦਦ ਕਰਦੇ ਸਨ। ਬਾਬਾ ਰਾਮ ਰਾਏ ਜੀ ਦੀ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਵੀ ਸਿੱਧੀ ਗੱਲਬਾਤ ਹੋਣ ਕਰਕੇ ਉਹ ਗੜਵਾਲੀਏ ਰਿਆਸਤ ਦੇ ਰਾਜੇ ਉੱਤੇ ਆਪਣਾ ਹੱਥ ਰੱਖਦੇ ਸਨ। ਨਾਹਣ ਦੇ ਰਾਜੇ ਦੇ ਉੱਤੇ ਧੱਕਾ ਹੁੰਦਾ, ਉਹਦੀ ਰਿਆਸਤ ਦਾ ਬਹੁਤ ਸਾਰਾ ਹਿੱਸਾ ਗੜਵਾਲ ਰਿਆਸਤ ਦੇ ਰਾਜੇ ਫਤਿਹ ਸ਼ਾਹ ਨੇ ਆਪਣੇ ਅਧੀਨ ਕਰ ਲਿਆ ਸੀ। ਤੋ ਮੇਦਨੀ ਪ੍ਰਕਾਸ਼ ਰਾਜੇ ਨੂੰ ਹੁਣ ਕੇਵਲ ਗੁਰੂ ਘਰ ਨਜ਼ਰ ਆਇਆ। ਇਹਨੇ ਚਿੱਠੀ ਲਿਖ ਕੇ ਕਲਗੀਧਰ ਪਾਤਸ਼ਾਹ ਕੋਲ ਆਪਣਾ ਵਜ਼ੀਰ ਭੇਜਿਆ, ਬੇਨਤੀ ਕੀਤੀ, ਮਹਾਰਾਜ ਉੱਥੇ ਮਾਹੌਲ ਠੀਕ ਨਹੀਂ, ਕਹਿਲੂਰਪਤੀ ਰਾਜਾ ਆਪ ਜੀ ਦਾ ਵਿਰੋਧੀ ਹੈ, ਆਪ ਜੀ ਦੀ ਕਦਰ ਨਹੀਂ ਜਾਣਦਾ ਕਿ ਤੁਸੀਂ ਕਿੱਡੇ ਵੱਡੇ ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਹੋ, ਤੁਸੀਂ ਦਇਆ ਕਰੋ, ਮੇਰੀ ਰਿਆਸਤ ਵਿੱਚ ਆ ਕੇ ਚਰਨ ਪਾਓ, ਜਮਨਾ ਦਾ ਕਿਨਾਰਾ ਹੈ, ਪਹਾੜੀ ਇਲਾਕੇ ਹਨ, ਸ਼ਿਵਾਲਕ ਦੀਆਂ ਪਹਾੜੀਆਂ ਬਹੁਤ ਸੁੰਦਰ ਨੇ, ਮਨ ਨੂੰ ਮੋਹ ਲੈਣ ਵਾਲੀਆਂ ਹਨ, ਆਪ ਜੀ ਜਦੋਂ ਇੱਥੇ ਆਓਗੇ, ਵਿਚਰੋਗੇ, ਸ਼ਿਕਾਰ ਖੇਡੋਗੇ ਤਾਂ ਮੇਰੇ ਮਨ ਨੂੰ ਬਹੁਤ ਖੁਸ਼ੀ ਦੀ ਦਾਤ ਆਪ ਜੀ ਦੇ ਚਰਨਾਂ 'ਚੋਂ ਪ੍ਰਾਪਤ ਹੋਵੇਗੀ। ਇਹ ਚਿੱਠੀ ਲਿਖ ਕੇ ਰਾਜੇ ਮੇਦਨੀ ਪ੍ਰਕਾਸ਼ ਨੇ ਆਪਣਾ ਵਜ਼ੀਰ ਕਲਗੀਧਰ ਜੀ ਕੋਲ ਭੇਜਿਆ। ਵਜ਼ੀਰ ਨੇ ਗੁਰੂ ਦਰਬਾਰ 'ਚ ਪੁੱਜ ਕੇ ਬੇਨਤੀ ਕੀਤੀ ਹੈ, ਸਾਰੇ ਸਿੱਖਾਂ ਨੇ ਮਹਾਰਾਜ ਜੀ ਦੇ ਸਮੇਤ ਉਹ ਬੇਨਤੀ ਸੁਣੀ ਹੈ। ਕਲਗੀਧਰ ਜੀ ਨੇ ਜਵਾਬ ਦਿੱਤਾ ਹੈ ਕਿ ਰਾਜੇ ਮੇਦਨੀ ਪ੍ਰਕਾਸ਼ ਨੂੰ ਕਹੋ ਵੀ ਹਾਲੇ ਸਮਾਂ ਨਹੀਂ, ਕਿਉਂਕਿ ਜੰਗ ਯੁੱਧ ਦਾ ਮਾਹੌਲ ਹੈ, ਭੀਮ ਚੰਦ ਦੀ ਅਸੀਂ ਉਡੀਕ ਕਰਦੇ ਹਾਂ, ਕਦੋਂ ਫੌਜ ਲੈ ਕੇ ਆਵੇ ਅਤੇ ਅਸੀਂ ਉਹਦੇ ਨਾਲ ਜੰਗ ਲੜੀਏ, ਜਦੋਂ ਇੱਧਰੋਂ ਵਿਹਲੇ ਹੋਵਾਂਗੇ ਫਿਰ ਜ਼ਰੂਰ ਆਵਾਂਗੇ। ਪਰ ਉੱਧਰ ਜਿਹੜੇ ਗੁਰੂ ਘਰ ਦੇ ਮਸੰਦ ਸਨ, ਉਹਨਾਂ ਨੇ ਮਾਤਾ ਗੁਜਰੀ ਜੀ ਨੂੰ ਜਾ ਕੇ ਬੇਨਤੀ ਕੀਤੀ, ਮਾਤਾ ਜੀ ਸਮਾਂ ਹੈ, ਜੰਗ ਤੋਂ ਟਾਲਾ ਵੱਟਿਆ ਜਾ ਸਕਦਾ ਜੇ ਗੁਰੂ ਜੀ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਮੰਨ ਕੇ ਨਾਹਣ ਚਲੇ ਜਾਣ, ਤੁਸੀਂ ਕਲਗੀਧਰ ਜੀ ਨੂੰ ਬੇਨਤੀ ਕਰੋ। ਤੋ ਮਸੰਦਾਂ ਦੀ ਕਹਿਬਤ ਸੁਣ ਕੇ ਮਾਤਾ ਜੀ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਵੇਂ ਅੱਗੋਂ ਜਵਾਬ ਦਿੱਤੇ ਹਨ ਔਰ ਨਾਹਣ ਜਾਣ ਦਾ ਗੁਰਮਤਾ ਕੀਤਾ ਹੈ, ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬਹੁਤ ਸ਼ਰਧਾ ਨਾਲ ਭਾਵਨਾ ਨਾਲ ਲਿਖ ਰਹੇ ਹਨ। ਸਰਵਣ ਕਰਨ ਤੋਂ ਪਹਿਲਾਂ ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ, ਰਸਨਾ ਪਵਿੱਤਰ ਕਰਦੇ ਹੋਇਆਂ, ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਗਲੇ ਦਿਨ ਸ੍ਰੀ ਸਤਿਗੁਰੂ ਸੁੰਦਰ ਸਦਨ ਸੁਹਾਏ।
ਅਗਲੇ ਦਿਨ ਦੀ ਬਾਤ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਸੋਹਣਿਆਂ ਮਹੱਲਾਂ ਦੇ ਵਿੱਚ ਆਣ ਕੇ ਬਿਰਾਜਮਾਨ ਹਨ। ਇੱਕ ਦਿਨ ਪਹਿਲਾਂ ਹੀ ਨਾਹਣ ਦੇ ਰਾਜੇ ਦੇ ਵਜ਼ੀਰ ਨੇ ਆ ਕੇ ਬੇਨਤੀ ਕੀਤੀ ਸੀ, ਉਹ ਹਾਲੇ ਇੱਥੇ ਹੀ ਹੈ, ਵਾਪਸ ਨਹੀਂ ਸੀ ਗਿਆ। ਰਾਤ ਬੀਤੀ, ਅਗਲੇ ਦਿਨ ਗੁਰਦੇਵ ਜੀ ਆਪਣਿਆਂ ਮਹਿਲਾਂ ਦੇ ਵਿੱਚ ਸ਼ੋਭਨੀਕ ਹੋ ਰਹੇ ਹਨ।
ਮਸਲਤ ਕਰ ਬਹੁਤੇ ਸਕਲ ਨਿਮੇ ਕਮਲ ਪਦ ਪਾਏ।
ਮਾਤਾ ਗੁਜਰੀ ਜੀ ਦੇ ਨਾਲ ਸਾਰੇ ਸਿੱਖਾਂ ਨੇ ਸਲਾਹ ਕੀਤੀ ਹੈ, ਮਸੰਦਾਂ ਨੇ ਮਸਲਤ ਕੀਤੀ ਹੈ, ਇਹਨਾਂ ਸਾਰਿਆਂ ਨੇ ਸਲਾਹ ਕੀਤੀ ਤੇ ਸਲਾਹ ਕਰਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰ ਹੋਏ। ਆ ਕੇ ਸਭ ਨੇ ਬੜੇ ਸਤਿਕਾਰ ਨਾਲ ਬਾਜਾਂ ਵਾਲੇ ਗੁਰਦੇਵ ਦੇ ਚਰਨਾਂ ਤੇ ਨਿਮ ਕੇ ਮੱਥਾ ਟੇਕਿਆ।
ਹਾਕਲ ਛੰਦ ਸ਼੍ਰੀ ਗੁਜਰੀ ਤਬ ਚਲ ਆਈ।
ਇਹਨੇ ਨੂੰ ਸਤਿਕਾਰਯੋਗ ਜਗਤ ਮਾਤਾ ਧੰਨ ਮਾਤਾ ਗੁਜਰੀ ਜੀ ਵੀ ਚੱਲ ਕੇ ਆਏ ਹਨ।
ਸਨਮਾਨਤ ਊਚ ਬਿਠਾਈ।
ਸਤਿਕਾਰਯੋਗ ਮਾਤਾ ਗੁਜਰੀ ਜੀ ਦਾ ਬਹੁਤ ਸਨਮਾਨ ਤੇ ਸਤਿਕਾਰ ਕਰਕੇ ਉੱਚੇ ਥਾਂ ਤੇ ਬਿਠਾਇਆ। ਕਲਗੀਧਰ ਗੁਰਦੇਵ ਦੇ ਮਾਤਾ ਹਨ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਰਮ ਸਪਤਨੀ ਹਨ। ਬੜੀ ਭਾਰੀ ਬੰਦਗੀ ਦੀ ਮੂਰਤ ਨੇ ਮਾਤਾ ਗੁਜਰੀ ਜੀ। ਕਲਗੀਧਰ ਜੀ ਬਹੁਤ ਸਤਿਕਾਰ ਕਰਦੇ ਸਤਿਕਾਰ ਕਰਕੇ ਆਪਣੇ ਲਾਗੇ ਉੱਚੇ ਥਾਂ ਤੇ ਮਾਤਾ ਜੀ ਨੂੰ ਬਿਠਾਇਆ।
ਟਿਗ ਨੰਦ ਚੰਦ ਪੰਚ ਪਰਾਤਾ।
ਇਹਨੇ ਨੂੰ ਗੁਰੂ ਘਰ ਦੇ ਦੀਵਾਨ ਭਾਈ ਨੰਦ ਚੰਦ ਜੀ ਵੀ ਆ ਗਏ, ਜਿਹੜੇ ਪੰਜ ਪਾਂਡਵਾਂ ਦਾ ਰੂਪ, ਪੰਜ ਭਰਾ, ਬੀਬੀ ਵੀਰੋ ਦੇ ਪੁੱਤਰ ਭਾਈ ਸੰਗੋ ਸ਼ਾਹ, ਜੀਤ ਮੱਲ ਜੀ, ਮਾਰੀ ਚੰਦ ਜੀ, ਗੁਲਾਬ ਚੰਦ ਜੀ ਵੀ ਆ ਗਏ।
ਗੁਰਚਰਨ ਜਿਨਹਾ ਮਨ ਰਾਤਾ।
ਉਹ ਮਹਾਨ ਗੁਰਸਿੱਖ ਨੇ ਜਿਨ੍ਹਾਂ ਦਾ ਮਨ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਹੈ, ਸਤਿਗੁਰੂ ਜੀ ਦੇ ਚਰਨਾਂ ਦੀ ਗੂੜੀ ਪ੍ਰੀਤ ਇਹਨਾਂ ਗੁਰਸਿੱਖਾਂ ਦੇ ਹਿਰਦਿਆਂ ਤੇ ਚੜੀ ਹੋਈ ਹੈ।
ਮਸੰਦ ਸਮੁਦਾਏ।
ਮਸੰਦ ਵੀ ਆ ਗਏ, ਕਿਉਂਕਿ ਸਾਰਿਆਂ ਨੇ ਸਲਾਹ ਕੀਤੀ ਹੋਈ ਸੀ ਵੀ ਕਲਗੀਧਰ ਜੀ ਨੂੰ ਰਲ ਕੇ ਬੇਨਤੀ ਕਰਾਂਗੇ। ਤੋ ਜਿਹੜੇ ਮਸੰਦਾਂ ਨੇ ਛੇੜਾ ਛੇੜਿਆ ਸੀ ਮਾਤਾ ਗੁਜਰੀ ਜੀ ਦੇ ਕੋਲ ਆ ਕੇ, ਉਹ ਮਸੰਦ ਵੀ ਉਸ ਵੇਲੇ ਕਲਗੀਧਰ ਜੀ ਦੇ ਪਾਸ ਆ ਪਹੁੰਚੇ ਹਨ।
ਸਭ ਗੁਰ ਦਿਸ਼ ਦ੍ਰਿਸ਼ਟ ਲਗਾਏ।
ਸਾਰਿਆਂ ਦੀ ਨਿਗਾਹ ਕਲਗੀਧਰ ਜੀ ਦੇ ਸਰੂਪ ਵੱਲ ਟਿਕੀ ਹੋਈ ਹੈ। ਸਭ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਮੁੱਖ ਮੰਡਲ ਵੱਲ ਵੇਖ ਰਹੇ ਹਨ।
ਬਹੁ ਸੁਤ ਸਨੇਹ ਸੁਸਾਨੀ।
ਬੜੇ ਸਨੇਹ ਨਾਲ ਆਪਣੇ ਪੁੱਤਰ ਦਾ ਭਾਰੀ ਸਨੇਹ ਹੈ ਮਾਤਾ ਗੁਜਰੀ ਜੀ ਦੇ ਹਿਰਦੇ ਵਿੱਚ, ਅੱਤ ਦਾ ਪ੍ਰੇਮ ਹੈ ਉਹ ਸਨੇਹ ਤੇ ਪ੍ਰੇਮ ਚ ਭਿੱਜੇ ਹੋਏ।
ਵਿਖ ਮਾਤਾ ਬਾਤ ਬਖਾਨੀ।
ਧੰਨ ਮਾਤਾ ਗੁਜਰੀ ਜੀ ਬੋਲੇ ਹਨ ਬੜੇ ਪ੍ਰੇਮ ਨਾਲ, ਸਨੇਮਰ ਭਾਵ ਨਾਲ। ਇਹ ਵੀ ਜਾਣਦੇ ਨੇ ਵੀ ਇਹ ਕੱਲੇ ਮੇਰੇ ਪੁੱਤਰ ਨਹੀਂ ਹਨ, ਇਹ ਦੀਨ ਤੇ ਦੁਨੀਆਂ ਦੇ ਮਾਲਕ ਹਨ, ਇਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਦਸਵੇਂ ਮਾਲਕ ਹਨ, ਉਹਨਾਂ ਦਾ ਦਸਵਾਂ ਸਰੂਪ ਹਨ। ਇਹ ਜਾਣਦਿਆਂ ਹੋਇਆਂ ਮਾਤਾ ਜੀ ਨੇ ਬਹੁਤ ਅਦਬ ਨਾਲ ਸਤਿਕਾਰ ਨਾਲ ਕਲਗੀਧਰ ਜੀ ਦੇ ਚਰਣਾਂ ਵਿੱਚ ਬੇਨਤੀ ਕੀਤੀ ਹੈ।
ਹੇ ਪੁੱਤਰ ਕਹੋ ਕਿਹ ਪਾਤੀ।
ਪੁੱਛਦੇ ਹੈ ਮਾਤਾ ਜੀ, ਲਾਲ ਜੀ ਮੈਂ ਸੁਣਿਆ ਵੀ ਕੱਲ ਕੋਈ ਕਿਸੇ ਰਾਜੇ ਦੀ ਚਿੱਠੀ ਆਈ ਹੈ ਤੁਹਾਡੇ ਕੋਲ, ਕਿਸੇ ਰਾਜੇ ਨੇ ਆਪਣਾ ਵਜ਼ੀਰ ਭੇਜਿਆ ਚਿੱਠੀ ਦੇ ਕੇ, ਉਹ ਚਿੱਠੀ ਕਿਸ ਪ੍ਰਕਾਰ ਦੀ ਹੈ?
ਕਿਸ ਨਿਰਪਦ ਪਠੀ ਕਿਸ ਪਾਂਤੀ।
ਕਿਹੜੇ ਰਾਜੇ ਨੇ ਉਹ ਚਿੱਠੀ ਭੇਜੀ ਹੈ ਤੇ ਕਿਉਂ ਭੇਜੀ ਆ, ਉਹਦੇ ਚ ਕੀ ਲਿਖਿਆ ਹੈ?
ਸੋ ਦੇਸ਼ ਅਹੈ ਦਿਸ਼ ਕੋਨੇ।
ਜਿਹੜੇ ਦੇਸ਼ ਦੇ ਰਾਜੇ ਨੇ ਚਿੱਠੀ ਭੇਜੀ ਆ, ਉਹ ਦੇਸ਼ ਕਿਹੜੇ ਪਾਸੇ ਹੈ, ਕਿਹੜਾ ਇਲਾਕਾ ਉਸ ਦੇਸ਼ ਦੇ ਵਿੱਚ?
ਕਹਿ ਪਠਿਓ ਕਹਾਂ ਇਤ ਤੌਨੇ।
ਔਰ ਉਹਨੇ ਕੀ ਕਹਿ ਕੇ ਭੇਜਿਆ ਹੈ, ਚਿੱਠੀ ਲਿਖ ਕੇ ਕੀ ਭੇਜਿਆ, ਉਹ ਕੀ ਚਾਹੁੰਦਾ, ਗੁਰੂ ਘਰ ਪ੍ਰਤੀ ਉਹਦੇ ਮਨ ਚ ਕੀ ਭਾਵਨਾ ਹੈ?
ਸੁਣ ਮਾਤ ਬਾਕ ਕੋ ਬੋਲੇ।
ਜਦੋਂ ਮਾਤਾ ਜੀ ਨੇ ਪੁੱਛਿਆ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਮੁਖ ਕਮਲ ਹੀਰ ਰਦ ਖੋਲੇ।
ਮਹਾਰਾਜ ਜੀ ਦਾ ਮੁਖ ਮੰਡਲ ਜਿਵੇਂ ਕੋਈ ਕਮਲ ਦਾ ਫੁੱਲ ਖਿੜਿਆ ਹੁੰਦਾ ਏਦਾਂ ਖਿੜਿਆ, ਤੇ ਗੁਰਦੇਵ ਜਦੋਂ ਬੋਲੇ ਤੇ ਪਾਤਸ਼ਾਹ ਦੇ ਮੁੱਖ ਮੰਡਲ ਵਿੱਚ ਹੀਰਿਆਂ ਦੀ ਪੰਗਤ ਜੜੇ, ਸੋਹਣੇ ਦੰਦ ਚਮਕਦੇ ਹਨ।
ਜਿਤ ਜਮਨਾ ਸ਼ਿਆਮਲ ਬਾਰੀ।
ਪਾਤਸ਼ਾਹ ਬੋਲੇ, ਮਾਤਾ ਜੀ ਇਹ ਉਹ ਇਲਾਕਾ ਹੈ ਜਿੱਥੇ ਜਮਨਾ ਦਾ ਨਿਰਮਲ ਜਲ ਵਗਦਾ ਹੈ, ਜਿੱਥੇ ਸ਼ਿਆਮਲ ਵਰਣੀ, ਸ਼ਿਆਮਲ ਵਰਣੀ ਜਮਨਾ ਨੂੰ ਕਹਿੰਦੇ ਹਨ, ਜਿਹੜੀ ਗੰਗਾ ਹੈ ਉਹਨੂੰ ਸਵੇਤ ਤਰੰਗਨੀ ਕਹਿੰਦੇ ਹਨ, ਔਰ ਜਿਹੜੀ ਸਰਸਵਤੀ ਹੈ ਇਹਨੂੰ ਸ਼੍ਰੋਣ ਤਰੰਗੀ ਕਹਿੰਦੇ ਹਨ। ਇਹਨਾਂ ਤਿੰਨਾਂ ਨਦੀਆਂ ਦੇ ਰੰਗ ਵੱਖੋ ਵੱਖਰੇ ਨੇ। ਸਰਸਵਤੀ ਦਾ ਰੰਗ ਸ਼੍ਰੋਣ ਤਰੰਗੀ, ਸ਼੍ਰੋਣ ਤਰੰਗੀ ਮਤਲਬ ਲਾਲ ਰੰਗ ਦੀ ਹੈ, ਉਹਦਾ ਪਾਣੀ ਜਿਵੇਂ ਖੂਨ ਹੁੰਦਾ ਲਾਲ ਰੰਗ ਦਾ ਨਜ਼ਰ ਆਉਂਦਾ। ਗੰਗਾ ਨੂੰ ਸਵੇਤ ਤਰੰਗਨੀ ਕਹਿੰਦੇ ਹਨ ਕਿਉਂਕਿ ਗੰਗਾ ਵਿੱਚ ਜਦੋਂ ਨਿਗਾਹ ਮਾਰੀਏ ਤੇ ਗੰਗਾ ਦੇ ਪਾਣੀ ਦਾ ਰੰਗ ਚਿੱਟੇ ਰੰਗ ਦਾ ਹੁੰਦਾ, ਤੇ ਜਦੋਂ ਜਮਨਾ ਚਲਦੀ ਵੇਖੀਏ ਤੇ ਜਮਨਾ ਦਾ ਪਾਣੀ ਸ਼ਿਆਮਲ ਵਰਣੀ ਕਾਲੇ ਰੰਗ ਦਾ ਪਾਣੀ ਦਿਸਦਾ। ਤੋ ਇਸ ਤਰ੍ਹਾਂ ਇਹਨਾਂ ਸਾਰੀਆਂ ਨਦੀਆਂ ਦੇ ਵੱਖੋ ਵੱਖਰੇ ਰੰਗ ਤੇ ਇਹਨਾਂ ਦੇ ਨਾਮ ਨੇ, ਜਮਨਾ ਨੂੰ ਸ਼ਿਆਮਲ ਵਰਣੀਏ ਕਹਿੰਦੇ ਹਨ। ਤੋ ਜਮਨਾ ਜਿਹੜੀ ਸ਼ਿਆਮਲ ਵਰਣੀਏ ਹੈ, ਇਹਨੂੰ ਭਗਵਾਨ ਕ੍ਰਿਸ਼ਨ ਜੀ ਦੀ ਦਾਸੀ ਵੀ ਕਿਹਾ ਜਾਂਦਾ ਜਮਨਾ। ਜਮਨਾ ਕਹਿ ਕੂਲ ਜਿਨ ਖੇਲਿਓ ਜਿਨ ਗਿੰਦ ਜੀਓ। ਪੱਟਾਂ ਨੇ ਸਵਈਆਂ ਵਿੱਚ ਬਚਨ ਕਹੇ ਹਨ ਕਿ ਭਗਵਾਨ ਕ੍ਰਿਸ਼ਨ ਜੀ ਜਮਨਾ ਦੇ ਕਿਨਾਰੇ ਖੇਡੇ, ਲੀਲਾ ਕੀਤੀ। ਤੋ ਜਮਨਾ ਨੂੰ ਸ਼ਿਆਮਲ ਵਰਣੀ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਭਗਵਾਨ ਕ੍ਰਿਸ਼ਨ ਦੇ ਪ੍ਰੇਮ ਰੰਗ ਵਿੱਚ ਰੰਗੀ ਕ੍ਰਿਸ਼ਨ ਜੀ ਦਾ ਰੰਗ ਵੀ ਸ਼ਿਆਮਲ ਵਰਣੀਏ ਹੈ। ਜੋ ਪੁਰਾਣਕ ਕਥਾ ਹੈ ਉਹਦੇ ਮੁਤਾਬਕ ਇਹ ਕਿਹਾ ਜਾਂਦਾ ਕਿ ਉਹਨਾਂ ਦੇ ਨਾਲ ਜੁੜੀ ਹੋਣ ਕਰਕੇ ਇਹਦਾ ਨਾਮ ਸ਼ਿਆਮਲ ਵਰਣੀਏ, ਇਹਦਾ ਰੰਗ ਵੀ ਸ਼ਿਆਮਲ ਵਰਣੀਏ ਹੈ। ਕਲਗੀਧਰ ਜੀ ਕਹਿੰਦੇ ਜਿੱਥੇ ਜਮਨਾ ਸ਼ਿਆਮਲ ਵਰਣੀਏ ਵਗਦੀ ਹੈ,
ਤਿਤ ਗਿਰਪਦਪੁਰੀ ਉਦਾਰੀ,
ਉਸੇ ਜਮਨਾ ਦੇ ਕਿਨਾਰੇ ਤੇ ਉਸ ਰਾਜੇ ਦੀ ਵੱਡੀ ਨਗਰੀ ਹੈ ਜਿਸ ਨਗਰੀ ਦਾ ਨਾਮ ਨਾਹਨ ਕਿਹਾ ਜਾਂਦਾ ਹੈ।
ਕਹਿ ਨਾਹਨ ਤਹਾ ਮਹਿਪਾਲਾ,
ਉਥੋਂ ਦਾ ਰਾਜਾ ਹੈ ਰਾਜਾ ਮੇਦਨੀ ਪ੍ਰਕਾਸ਼। ਬੜਾ ਪ੍ਰਸਿੱਧ ਰਾਜਾ ਹੈ, ਧਰਮੀ ਰਾਜਾ ਹੈ, ਕਰਮੀ ਰਾਜਾ ਹੈ। ਉਹ ਨਾਹਨ ਦੇਸ਼ ਵਿੱਚ ਆਪਣਾ ਰਾਜ ਕਰਦਾ ਹੈ।
ਲਿਖ ਭੇਜੀ ਅਰਜ਼ ਬਿਸਾਲਾ,
ਔਰ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਕੱਲ ਚਿੱਠੀ ਲਿਖ ਕੇ ਆਪਣੇ ਵਜ਼ੀਰ ਦੇ ਹੱਥ ਸਾਡੇ ਕੋਲ ਭੇਜੀ ਹੈ।
ਇਤ ਬੈਰ ਬਧਿਓ ਸੁਨ ਲੀਨੋ,
ਰਾਜੇ ਮੇਦਨੀ ਪ੍ਰਕਾਸ਼ ਨੂੰ ਇਸ ਗੱਲ ਦੀ ਖਬਰ ਹੋਈ ਹੈ ਕਿ ਇਧਰ ਰਾਜਾ ਭੀਮ ਚੰਦ ਸਾਡਾ ਵਿਰੋਧੀ ਬਣਿਆ ਹੋਇਆ। ਕਿਸੇ ਵੀ ਸਮੇਂ ਰਾਜੇ ਭੀਮ ਚੰਦ ਨਾਲ ਗੁਰੂ ਜੀ ਦਾ ਜੰਗ ਯੁੱਧ ਹੋ ਸਕਦਾ, ਇਹ ਖਬਰ ਰਾਜੇ ਨਾਹਨ ਦੇ ਕੋਲ ਪਹੁੰਚੀ ਹੈ।
ਨਿਜ ਦੇਸ਼ ਅਵਾਹਨ ਕੀਨੋ,
ਇਸ ਕਰਕੇ ਰਾਜਾ ਚਾਹੁੰਦਾ ਵੀ ਗੁਰੂ ਸਾਹਿਬ ਜੀ ਜੰਗ ਯੁੱਧ ਨਾ ਕਰਨ ਤੇ ਮੇਰੇ ਦੇਸ਼ ਵਿੱਚ ਆ ਕੇ ਆਪਣੇ ਚਰਨ ਪਾਉਣ ਤੇ ਇੱਥੇ ਨਿਵਾਸ ਕਰਨ। ਉਦੋਂ ਤਾਂ ਹੀ ਨਿਵਾਸ ਕਰਨ ਜਦੋਂ ਤਾਈਂ ਉਧਰ ਦਾ ਮਾਹੌਲ ਸ਼ਾਂਤ ਨਾ ਹੋ ਜਾਵੇ ਤੇ ਉਹ ਸਾਨੂੰ ਆਪਣੇ ਕੋਲ ਸੱਦ ਰਿਹਾ, ਸਾਨੂੰ ਆਪਣੇ ਦੇਸ਼ ਵਿੱਚ ਬੁਲਾ ਰਿਹਾ।
ਤਬ ਮਾਤੁਲ ਕਹਿਓ ਕਿਰਪਾਲੂ,
ਜਦੋਂ ਕਲਗੀਧਰ ਜੀ ਨੇ ਮਾਤਾ ਜੀ ਨੂੰ ਇਹ ਜਵਾਬ ਦਿੱਤਾ ਤੇ ਲਾਗੇ ਮਾਮਾ ਕਿਰਪਾਲ ਚੰਦ ਜੀ ਬੈਠੇ ਸਨ, ਉਹ ਬੋਲੇ,
ਲਿਖ ਪਠਿਓ ਮਨੋਗ ਵਿਸਾਲੂ।
ਕਹਿਣ ਲੱਗੇ ਮਾਤਾ ਜੀ, ਰਾਜੇ ਮੇਦਨੀ ਪ੍ਰਕਾਸ਼ ਨੇ ਬਹੁਤ ਸੋਹਣੇ ਢੰਗ ਨਾਲ ਮਨੋਹਰ ਬਚਨ ਲਿਖ ਕੇ ਚਿੱਠੀ ਭੇਜੀ ਹੈ।
ਰਮਣੀਕ ਦੂਣ ਹੈ ਸਾਰੀ,
ਉਹ ਕਹਿੰਦਾ ਹੈ ਕਿ ਜਿਹੜੀ ਇਹ ਦੂਣ ਦਾ ਇਲਾਕਾ ਹੈ ਨਾਹਨ ਦੇ ਨਾਲ ਨਾਲ, ਇਹ ਬਹੁਤ ਰਮਣੀਕ ਹੈ, ਪਹਾੜੀ ਇਲਾਕਾ ਹੈ, ਬੜੇ ਸੋਹਣੇ ਜੰਗਲ ਨੇ, ਦਰਖਤ ਨੇ, ਜਮਨਾ ਦਾ ਕਿਨਾਰਾ ਹੈ।
ਸੇ ਭਖ ਹੈ ਜਿਨਹੋ ਨਿਹਾਰੀ,
ਦੱਸਦੇ ਨੇ ਜਿਨ੍ਹਾਂ ਨੇ ਵੇਖੀ ਆ ਉਹ ਦੂਣ ਵੀ ਬੜੀ ਸੁੰਦਰ ਹੈ, ਜਿਨ੍ਹਾਂ ਨੇ ਵੇਖੀ ਆ ਉਹ ਇਸ ਗੱਲ ਦੀ ਸ਼ਾਦੀ ਭਰਦੇ ਹਨ।
ਸ੍ਰੀ ਰਾਮ ਰਾਏ ਜਬ ਦੇਖੀ,
ਬਾਬਾ ਰਾਮ ਰਾਏ ਜੀ ਵੀ ਉਸ ਇਲਾਕੇ ਚ ਗਏ ਜਦੋਂ ਉਹਨਾਂ ਨੇ ਉਸ ਦੂਣ ਦਾ ਇਲਾਕਾ ਵੇਖਿਆ।
ਸੁਖਦਾਇਕ ਜਾਣ ਵਿਸ਼ੇਖੀ,
ਉਹਨਾਂ ਨੇ ਉਸ ਜਗ੍ਹਾ ਨੂੰ ਬੜਾ ਸੁਖਦਾਇਕ ਜਾਣ ਕੇ, ਵਿਸ਼ੇਸ਼ ਜਾਣ ਕੇ ਉੱਥੇ ਹੀ ਆਪਣਾ ਨਿਵਾਸ ਰੱਖਿਆ। ਦੇਹਰਾਦੂਨ, ਦੂਣ ਦਾ ਇਲਾਕਾ ਇਹ ਮੈਦਾਨੀ ਇਲਾਕਾ ਪਹਾੜਾਂ ਤੋਂ ਥੱਲੇ, ਤੇ ਦਿਓਰਾ ਬਾਬਾ ਰਾਮ ਰਾਏ ਜੀ ਦਾ ਉੱਥੇ ਦਿਓਰਾ ਹੈ, ਇਸ ਕਰਕੇ ਉਹਨਾਂ ਦੇ ਨਾਮ ਤੋਂ ਦੇਹਰਾਦੂਨ ਸ਼ਬਦ ਜਿਹੜਾ ਹੈ ਉਹ ਪ੍ਰਚਲਿਤ ਹੋਇਆ। ਇਹ ਨਗਰ ਬਾਬਾ ਰਾਮ ਰਾਏ ਜੀ ਨੇ ਹੀ ਵਸਾਇਆ ਸੀ। ਬਾਦਸ਼ਾਹ ਔਰੰਗਜ਼ੇਬ ਨੇ ਖੁਦ ਆਪ ਇਹ ਜਗ੍ਹਾ ਦਿੱਤੀ ਸੀ ਤੇ ਗੜਵਾਲ ਰਿਆਸਤ ਦੇ ਵਿੱਚ ਰਾਜੇ ਫਤਿਹ ਸ਼ਾਹ ਦੇ ਅਧੀਨ ਇਲਾਕਾ ਪੈਂਦਾ ਸੀ। ਤੋ ਮਾਮਾ ਕਿਰਪਾਲ ਚੰਦ ਜੀ ਦੱਸ ਰਹੇ ਨੇ ਵੀ ਬਾਬਾ ਰਾਮ ਰਾਏ ਜੀ ਨੂੰ ਵੀ ਉਹ ਜਗ੍ਹਾ ਬੜੀ ਪਸੰਦ ਆਈ, ਜਿਸ ਕਰਕੇ ਉਹਨਾਂ ਨੇ ਵੀ ਆਪਣਾ ਟਿਕਾਣਾ ਉੱਥੇ ਹੀ ਪੱਕਾ ਕਰ ਲਿਆ।
ਸੋ ਅਹੈ ਦੂਰ ਲਗ ਇਤ ਕੋ,
ਉਹ ਦੂਣ ਦੂਰ ਤੱਕ ਨਾਹਨ ਤੱਕ ਚੱਲ ਕੇ ਆਉਂਦੀ, ਦੇਹਰਾਦੂਨ ਤੋਂ ਸ਼ੁਰੂ ਹੋ ਕੇ ਰਸਤੇ ਵਿੱਚ ਡੋਈਵਾਲ ਆਦਿਕ ਨਗਰਾਂ ਤੋਂ ਹੁੰਦਿਆਂ ਹੋਇਆਂ ਉਹ ਪੌਂਟਾ ਸਾਹਿਬ ਤੋਂ ਵੀ ਅੱਗੇ ਨਾਹਨ ਤੱਕ ਜਿਹੜੀ ਇਹ ਦੂਣ ਦਾ ਇਲਾਕਾ, ਮੈਦਾਨੀ ਇਲਾਕਾ ਹੀ ਹੈ ਦੂਰ ਤਾਈਂ, ਇਹ ਬੜੀ ਲੰਮੀ ਦੂਣ ਹੈ। ਜਦੋਂ ਪੌਂਟਾ ਸਾਹਿਬ ਤੋਂ ਦੇਹਰਾਦੂਨ ਨੂੰ ਜਾਈਏ, ਹਰਿਦੁਆਰ ਨੂੰ ਜਾਈਏ ਤੇ ਸਾਰਾ ਇਲਾਕਾ ਵੱਸੋਂ ਵਾਲਾ ਇਲਾਕਾ ਹੈ, ਸੱਜੇ ਖੱਬੇ ਪਹਾੜ ਨੇ ਪਰ ਵਿਚਕਾਰ ਇਹ ਦੂਣ ਦਾ ਇਲਾਕਾ ਕਿਹਾ ਜਾਂਦਾ, ਦੂਰ ਬਹੁਤ ਲੰਮੀ ਹੈ। ਕੁਝ ਦੂਣ ਗੜਵਾਲ ਰਿਆਸਤ ਦੇ ਅਧੀਨ ਆਉਂਦੀ ਹੈ, ਕੁਝ ਦੂਣ ਸਿਰਮੌਰ ਰਿਆਸਤ ਦੇ ਅਧੀਨ ਆਉਂਦੀ ਹੈ।
ਰਵ ਸੁਤਾ ਅਨੰਦਤ ਜਿਤ ਕੋ,
ਔਰ ਰਵ ਸੁਤਾ ਜਮਨਾ ਨੂੰ ਸੂਰਜ ਦੀ ਪੁੱਤਰੀ ਮੰਨਿਆ ਪੁਰਾਣਾ ਵਿੱਚ, ਕਹਿੰਦੇ ਰਵ ਸੁਤਾ ਸੂਰਜ ਦੀ ਪੁੱਤਰੀ, ਜਮਨਾ ਦਾ ਕਿਨਾਰਾ ਬੜਾ ਸੁੰਦਰ ਹੈ, ਨਾਲ ਨਾਲ ਦੂਣ ਦੇ ਵਗਦੀ ਹੈ,
ਤਿਸ ਤੇ ਕੁਛ ਪਰੇ ਬਸੰਤਾ,
ਉਹਦੇ ਤੋਂ ਪਰੇ ਕੁਝ ਦੂਰ ਉਹ ਵਸਦਾ ਹੈ,
ਤਹਿ ਬਹਿਰਤ ਬਹੁ ਹਰ ਖੰਤਾ,
ਕਹਿੰਦੇ ਉੱਥੇ ਵਸਦੇ ਨੇ, ਰਹਿੰਦੇ ਨੇ ਬਹਿਰਤ ਉੱਥੇ ਵਿਚਰਦੇ ਨੇ ਤੇ ਬੜੇ ਖੁਸ਼ ਹਨ।
ਸੁਨ ਨੰਦ ਚੰਦ ਕਹਿਬਾਨੀ,
ਜਦੋਂ ਮਾਮਾ ਕਿਰਪਾਲ ਚੰਦ ਜੀ ਨੇ ਨਾਲ ਸ਼ਾਦੀ ਭਰੀ ਵੀ ਬੜਾ ਵਧੀਆ ਇਲਾਕਾ ਤੇ ਕੋਲੋਂ ਹੁਣ ਦੀਵਾਨ ਭਾਈ ਨੰਦ ਚੰਦ ਜੀ ਵੀ ਬੋਲ ਪਏ। ਮਾਤਾ ਗੁਜਰੀ ਜੀ ਨੇ ਪਹਿਲਾਂ ਹੀ ਸਾਰਿਆਂ ਨੂੰ ਸਿਖਾਇਆ ਹੋਇਆ ਸੀ ਵੀ ਜਦੋਂ ਮੈਂ ਗੱਲ ਛੇੜਾਂ ਤੇ ਤੁਸੀਂ ਗੱਲ ਡਿੱਗਣ ਨਹੀਂ ਦੇਣੀ, ਮੇਰੀ ਗੱਲ ਮੁੱਕੇ ਤੇ ਕਿਰਪਾਲ ਚੰਦ ਜੀ ਤੁਸੀਂ ਬੋਲਣ ਲੱਗ ਪੈਣਾ, ਤੁਹਾਡੇ ਸ਼ਬਦ ਮੁੱਕਣ ਤੇ ਨੰਦ ਚੰਦ ਜੀ ਤੁਸੀਂ ਬੋਲਣ ਲੱਗ ਪੈਣਾ, ਜੇ ਭਾਈ ਨੰਦ ਚੰਦ ਜੀ ਬੋਲ ਹਟਣ ਤੇ ਫਿਰ ਭਾਈ ਸੰਗੋ ਸ਼ਾਹ ਜੀ ਤੁਸੀਂ ਬੋਲਣ ਲੱਗ ਪੈਣਾ, ਵੀ ਆਪਾਂ ਇਸ ਤਰੀਕੇ ਨਾਲ ਗੱਲਬਾਤ ਕਰੀਏ ਵੀ ਕਲਗੀਧਰ ਜੀ ਸਾਡੀ ਗੱਲ ਮੰਨ ਕੇ ਚਲੇ ਜਾਣ ਉੱਥੇ। ਤੂੰ ਇਹੋ ਜੀ ਵਿਉਂਤ ਬੰਦੀ, ਮਾਤਾ ਜੀ ਦਾ ਕਹਿਣਾ ਹੁਣ ਕੌਣ ਮੋੜ ਸਕਦਾ ਸੀ, ਮਾਤਾ ਗੁਜਰੀ ਜੀ ਦਾ। ਤੂੰ ਮਾਮਾ ਕਿਰਪਾਲ ਚੰਦ ਜੀ ਜਦੋਂ ਬੋਲ ਕੇ ਹਟੇ ਤੇ ਦੀਵਾਨ ਭਾਈ ਨੰਦ ਚੰਦ ਜੀ ਬੋਲ ਪਏ,
ਅਸ ਸੁੰਦਰ ਦੂਣ ਮਹਾਨੀ।
ਕਹਿੰਦੇ ਅੱਛਾ ਮਾਮਾ ਜੀ ਇਹੋ ਜੀ ਸੋਹਣੀ ਦੂਣ ਹੈ ਉਹ, ਜੇ ਇਹੋ ਜੀ ਮਹਾਨ ਤੇ ਸੁੰਦਰ ਦੂਣ ਹੈ,
ਜੇ ਰੁਚ ਹਜ਼ੂਰ ਮਨ ਭਾਵੇ,
ਮਹਾਰਾਜ ਹਜ਼ੂਰ ਜੇ ਆਪ ਜੀ ਦੇ ਮਨ ਨੂੰ ਉਹ ਜਗ੍ਹਾ ਭਾਵੇ, ਉਹ ਦੂਣ ਆਪ ਜੀ ਦੇ ਹਿਰਦੇ ਨੂੰ ਚੰਗੀ ਲੱਗੇ,
ਤਬ ਪਿਖਨ ਸਭਨ ਬਨ ਆਵੇ,
ਮਹਾਰਾਜ ਤੁਹਾਡੇ ਬਹਾਨੇ ਅਸੀਂ ਵੀ ਵੇਖ ਲਾਂਗੇ। ਭਾਈ ਨੰਦ ਚੰਦ ਜੀ ਕਹਿੰਦੇ ਮਹਾਰਾਜ ਜੇ ਤੁਹਾਡੇ ਮਨ ਨੂੰ ਚੰਗੀ ਲੱਗੇ ਵੀ ਤੁਸੀਂ ਉੱਥੇ ਜਾਓਗੇ ਤੇ ਤੁਹਾਡੇ ਬਹਾਨੇ ਮਹਾਰਾਜ ਉਹ ਦੂਣ ਦਾ ਇਲਾਕਾ ਅਸੀਂ ਵੀ ਵੇਖ ਲਾਂਗੇ, ਅਸੀਂ ਵੀ ਦਰਸ਼ਨ ਕਰ ਲਾਂਗੇ, ਨਹੀਂ ਤਾਂ ਮਹਾਰਾਜ ਸਾਡੇ ਕੋਲੋਂ ਕਿਹੜਾ ਉੱਥੇ ਜਾ ਆਉਣਾ, ਜੇ ਆਪ ਜੀ ਜਾਓਗੇ ਤੇ ਸਾਡਾ ਵੀ ਜਾਣਾ ਹੋ ਜਾਏਗਾ।
ਨਿਤ ਕਰਹੋ ਅਖੇਰ ਕਣੇਰੇ,
ਮਹਾਰਾਜ ਸੁਣਿਆ ਵੀ ਉੱਥੇ ਸ਼ਿਕਾਰ ਭਾਂਤ ਭਾਂਤ ਦਾ ਮਿਲਦਾ, ਆਪ ਜੀ ਨਿਤ ਸ਼ਿਕਾਰ ਖੇਡ ਸਕਦੇ ਹੋ,
ਚਿਤ ਵਧੈ ਆਨੰਦ ਵਡੇਰੇ,
ਸ਼ਿਕਾਰ ਖੇਡਦਿਆਂ ਸ਼ਸਤਰਾਂ ਅਸਤਰਾਂ ਦਾ ਅਭਿਆਸ ਹੋਵੇਗਾ ਔਰ ਉੱਥੇ ਆਨੰਦ ਵਧੇਗਾ।
ਇਤ ਭੀਮ ਚੰਦ ਕੁਰਿਆਰੀ,
ਇੱਥੇ ਪਾਪੀ ਭੀਮ ਚੰਦ ਝੂਠਾ ਕਪਟੀ ਰਾਜਾ ਹੈ,
ਨਿਤ ਕ੍ਰੋਧ ਵਧਾਵਤ ਪਾਰੀ,
ਇਹ ਗੁਰੂ ਘਰ ਨਾਲ ਕ੍ਰੋਧ ਰੱਖਦਾ, ਗੁਰੂ ਘਰ ਦੇ ਨਾਲ ਵੈਰ ਵਧਾਉਂਦਾ ਹੈ ਨਿਤ,
ਤਰ ਗਯੋ ਤਰਾਸ ਕੋ ਧਾਰੇ,
ਇਹ ਮਲੇਸ਼ ਟਲ ਗਿਆ ਡਰ ਕੇ ਭੈ ਭੀਤ ਹੋ ਕੇ, ਸਾਡੇ ਤੇ ਜੰਗ ਕਰਨ ਵਾਸਤੇ ਫੌਜ ਨਹੀਂ ਲੈ ਕੇ ਆਇਆ, ਮਹਾਰਾਜ ਆਪਾਂ ਤਾਂ ਉਡੀਕ ਰਹੇ ਆਪਣੇ ਵੱਲੋਂ ਤਾਂ ਕੋਈ ਢਿੱਲ ਨਹੀਂ, ਭੀਮ ਚੰਦ ਵੱਲੋਂ ਢਿੱਲ ਹੈ ਮਲੇਸ਼ ਵੱਲੋਂ, ਨਾਲੇ ਗੁਰੂ ਘਰ ਨਾਲ ਵਿਰੋਧ ਰੱਖਦਾ ਤੇ ਨਾਲੇ ਫੌਜ ਲੈ ਕੇ ਨਹੀਂ ਆਇਆ ਲੜਨ ਵਾਸਤੇ, ਤਾਲਾ ਕਰ ਗਿਆ ਡਰ ਗਿਆ ਭੈ ਭੀਤ ਹੋ ਗਿਆ।
ਨਤ ਦੇਖਤ ਜੰਗ ਮਝਾਰੇ,
ਮਹਾਰਾਜ ਜੇ ਆ ਜਾਂਦਾ ਭੀਮ ਚੰਦ ਤੇ ਫਿਰ ਵੇਖਦਾ ਜੰਗ ਦੇ ਮੈਦਾਨ ਚ ਤੁਹਾਡੇ ਸੂਰਮੈ ਦੇ ਹੱਥ ਕਿੰਨੇ ਕਰੜੇ ਨੇ, ਪਰ ਮਲੇਸ਼ ਆਇਆ ਹੀ ਨਹੀਂ, ਜੇ ਆ ਜਾਂਦਾ ਤੇ ਫਿਰ ਸਾਡੇ ਹੱਥ ਵੇਖਦਾ।
ਇਮਕਾਲ ਕਨੋ ਕਮਸਾਨਾ,
ਜੇ ਆ ਜਾਂਦਾ ਭੀਮ ਚੰਦ, ਮਹਾਰਾਜ ਜੀ ਇਹੋ ਜਿਹਾ ਘਮਾਸਾਨ ਜੰਗ ਕਰਨਾ ਸੀ, ਇਹੋ ਜਿਹਾ ਜੰਗ ਮਚਾਉਣਾ ਸੀ,
ਜਿਸ ਹੇਰਤ ਹੋ ਤਹਿਰਾਨਾ,
ਕੇ ਦੰਦਾਂ ਥੱਲੇ ਉਂਗਲੀਆਂ ਚਬਾ ਚਬਾ ਕੇ ਵੇਖਦੇ ਹੈਰਾਨੀ ਦੇ ਨਾਲ ਵੀ ਇਹ ਸੱਚ ਹੈ ਕਿ ਝੂਠ ਹੈ, ਸੁਪਨਾ ਤਾਂ ਨਹੀਂ ਕਿਤੇ, ਏਦਾਂ ਹੈਰਾਨੀ ਨਾਲ ਇਹਨਾਂ ਨੇ ਵੇਖਣਾ ਸੀ।
ਮੁਖ ਪੰਗਚ ਕਾਰਸ ਲਾਗਤ,
ਮਹਾਰਾਜ ਇਸ ਮਲੇਸ਼ ਦੇ ਮੂੰਹ ਤੇ ਕਾਲਖ ਲੱਗ ਗਈ ਹੈ ਭੀਮ ਚੰਦ ਦੇ, ਕਾਲਖ ਕੀ ਲੱਗੀ ਹੈ ਵੀ ਆਇਆ ਨੀ ਚੜ ਕੇ ਫੌਜ ਲੈ ਕੇ ਨੀ ਆਇਆ, ਨਾਲੇ ਉਹਦੇ ਵਜ਼ੀਰਾਂ ਨੂੰ ਜੁੱਤੀਆਂ ਮਾਰੀਆਂ ਨੇ, ਉਹਦੇ ਸਾਲੇ ਨੂੰ ਕੁੱਟ ਕੇ ਭੇਜਿਆ ਇੱਥੋਂ, ਫਿਰ ਵੀ ਮਲੇਸ਼ ਨੀ ਆਇਆ, ਇਹ ਉਹਦੇ ਮੂੰਹ ਤੇ ਕਾਲਖ ਲੱਗੀ ਹੈ।
ਜਲ ਧੋਏ ਨੇ ਤਾਂ ਬਹੁ ਦਾਗਤ,
ਜਿੰਨਾ ਮਰਜ਼ੀ ਪਾਣੀ ਲਾ ਕੇ ਧੋ ਲਵੇ, ਜਿਹੜੀ ਕਾਲਖ ਭੀਮ ਚੰਦ ਦੇ ਮੂੰਹ ਤੇ ਪੋਚੀ ਗਈ ਹੈ ਮਹਾਰਾਜ, ਉਹ ਹੁਣ ਸਾਫ਼ ਨਹੀਂ ਹੋ ਸਕਦੀ, ਉਹ ਧੋਈ ਨਹੀਂ ਜਾ ਸਕਦੀ।
ਪ੍ਰਭ ਤੁਮਰੋ ਜਸ ਬਿਦਤਾਯੋ,
ਮਹਾਰਾਜ ਇਸ ਖੇਡ ਨਾਲ ਤੁਹਾਡਾ ਜਸ ਪ੍ਰਗਟ ਹੋਇਆ, ਸਾਰੀਆਂ ਪਹਾੜੀ ਰਿਆਸਤਾਂ ਵਿੱਚ ਤੁਹਾਡੀ ਵਡਿਆਈ ਪ੍ਰਗਟ ਹੋਈ ਹੈ, ਤੁਹਾਡੀ ਮਹਿਮਾ ਉਜਾਗਰ ਹੋਈ ਹੈ ਕਿ ਰਾਜਾ ਭੀਮ ਚੰਦ ਦੀ ਤਿਆਰੀ ਕੀਤੀ ਤੇ ਜੰਗ ਦੀ ਤੇ ਜੰਗ ਲੜਨ ਨਹੀਂ ਗਿਆ, ਕਲਗੀਧਰ ਤਾਂ ਤਿਆਰੀ ਕਰੀ ਬੈਠੇ ਉਡੀਕਦੇ ਸੀ ਵੀ ਆਵੇ, ਮਹਾਰਾਜ ਇਹਦੇ ਚ ਤੁਹਾਡਾ ਜਸ ਹੋਇਆ ਤੇ ਭੀਮ ਚੰਦ ਦਾ ਤਿਰਸਕਾਰ ਤੇ ਨਿਰਾਦਰ ਹੋਇਆ।
ਬਿਨ ਲੜੇ ਵਿਜੈ ਪਦ ਪਾਇਓ,
ਮਹਾਰਾਜ ਲੜਨਾ ਵੀ ਨਹੀਂ ਪਿਆ ਤੇ ਲੜੇ ਬਿਨਾਂ ਆਪਾਂ ਨੂੰ ਜਿੱਤ ਪ੍ਰਾਪਤ ਹੋ ਗਈ, ਮਹਾਰਾਜ ਆਪ ਜੀ ਨੂੰ ਵਿਜੈ ਲਕਸ਼ਮੀ ਦੀ ਦਾਤ ਪ੍ਰਾਪਤ ਹੋ ਗਈ, ਲੜੇ ਬਿਨਾਂ ਹੀ ਜਿੱਤ ਨੇ ਆਪ ਜੀ ਦੇ ਕਦਮ ਚੁੰਮ ਲਏ ਹਨ।
ਸੁਣ ਸੰਗੋ ਵਾਕ ਬਖਾਨਾ,
ਭਾਈ ਨੰਦ ਚੰਦ ਜੀ ਹਲੇ ਬੋਲ ਕੇ ਹਟੇ ਹੀ ਸਨ ਕਿ ਕੋਲੋਂ ਭਾਈ ਸੰਗੋ ਸ਼ਾਹ ਜੀ ਬੋਲ ਪਏ, ਨਾਲੋ ਨਾਲ ਹੀ ਬੋਲ ਪਏ,
ਨਿਤ ਗੁਰਨ ਪ੍ਰਤਾਪ ਮਹਾਨਾ,
ਕਹਿਣ ਲੱਗੇ ਕਿ ਸਤਿਗੁਰਾਂ ਦਾ ਪ੍ਰਤਾਪ ਮਹਾਨ ਹੈ, ਵੱਡਿਆਂ ਸਤਿਗੁਰਾਂ ਦਾ ਪ੍ਰਤਾਪ ਕਲਗੀਧਰ ਜੀ ਨੇ ਹੋਰ ਵਧਾਇਆ ਹੈ।
ਇਹ ਬਪਰੇ ਕਹਾਂ ਪਹਾੜੀ,
ਇਹ ਪਹਾੜੀਏ ਵਿਚਾਰੇ ਕੀ ਨੇ ਗੁਰੂ ਘਰ ਦੇ ਸਾਹਮਣੇ, ਇਹਨਾਂ ਦੀ ਕੀ ਤਾਕਤ ਹੈ।
ਤੁਰ ਕੇਸ਼ ਚਮੂ ਲਰਹਾਰੀ,
ਇਸ ਪਾਤਸ਼ਾਹ ਦੇ ਨਾਲ ਹਿੰਦੁਸਤਾਨ ਦੇ ਬਾਦਸ਼ਾਹ ਦੀਆਂ ਫੌਜਾਂ ਲੜ ਕੇ ਹਾਰ ਗਈਆਂ। ਇਹ ਪਹਾੜੀ ਰਾਜੇ ਕੀ ਮਾਇਨੇ ਰੱਖਦੇ ਉਸ ਗੁਰੂ ਘਰ ਦੇ ਸਾਹਮਣੇ? ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹਿੰਦੁਸਤਾਨ ਦੇ ਬਾਦਸ਼ਾਹ ਦੀਆਂ ਫੌਜਾਂ ਲੜ ਕੇ ਹਾਰ ਗਈਆਂ, ਤਾਂ ਇਹ ਪਹਾੜੀ ਰਾਜੇ ਵਿਚਾਰੇ ਕੀ ਮਾਇਨਾ ਰੱਖਦੇ ਨੇ?
ਗੁਰ ਖਸ਼ਟਮ ਕੋ ਰਣਚਾਰੇ,
ਜਿਵੇਂ ਪਾਤਸ਼ਾਹ ਦੇ ਚਾਰ ਜੰਗ ਇਹਨਾਂ ਨੂੰ ਹਾਲੇ ਤੱਕ ਚੇਤੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੀਆਂ ਚਾਰ ਜੰਗਾਂ ਲੜੀਆਂ, ਉਹਨਾਂ ਚੌਂ ਜੰਗਾਂ ਦੇ ਵਿੱਚ ਕਿੰਨੇ ਵੈਰੀ ਦੁਸ਼ਮਣਾਂ ਦੇ ਮਾਰ ਮੁਕਾਏ। 7,000 ਫੌਜ ਸ੍ਰੀ ਅੰਮ੍ਰਿਤਸਰ ਸਾਹਿਬ ਚੜ ਕੇ ਆਈ, ਉਹ ਮਾਰ ਮੁਕਾਈ। 15,000 ਫੌਜ ਤਕਰੀਬਨ ਗੁਰੂ ਹਰਗੋਬਿੰਦਪੁਰੇ ਚੜ ਕੇ ਆਈ, ਉਹ ਮਾਰ ਕੇ ਮਿੱਟੀ 'ਚ ਗਰਕ ਕਰ ਦਿੱਤੇ। 35,000 ਦੁਸ਼ਮਣਾਂ ਦੀ ਫੌਜ ਮਹਾਰਾਜ ਦੀ ਧਰਤੀ 'ਤੇ ਚੜ ਕੇ ਆਈ, ਉਹ ਗੁਰੂ ਹਰਗੋਬਿੰਦ ਸਾਹਿਬ ਨੇ ਲੱਲਾ ਬੇਗ, ਕੰਬਰ ਬੇਗ ਵਰਗੇ ਰਣ ਭੂਮੀ 'ਚ ਮਾਰ ਮੁਕਾਏ। 80,000 ਤੋਂ ਵੀ ਵੱਧ ਦੁਸ਼ਮਣਾਂ ਦੀ ਭਾਰੀ ਫੌਜ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਚੜ ਕੇ ਆਈ ਤੇ ਮਾਰ ਕੇ ਮਿੱਟੀ 'ਚ ਗਰਕ ਕਰ ਦਿੱਤੀ। ਉਹ ਚਾਰ ਜੰਗ ਹਾਲੇ ਵੀ ਨਾ ਤੁਰਕਾਂ ਨੂੰ ਚੇਤੇ ਹਨ। ਇਹ ਪਹਾੜੀਏ ਭਲਾ ਕੀ ਲੜਨਗੇ ਸਾਡੇ ਨਾਲ, ਇਹ ਕੀ ਜੰਗ ਲੜਨਗੇ?
ਹੈ ਬਿਦਤ ਅਜਿਹਾ ਜਗ ਸਾਰੇ,
ਗੁਰੂ ਹਰਗੋਬਿੰਦ ਸਾਹਿਬ ਦੇ ਚਾਰ ਜੰਗਾਂ ਦੀ ਚਰਚਾ ਹਾਲੇ ਤੱਕ ਜਗਤ ਵਿੱਚ ਚੱਲਦੀ ਹੈ। ਪੱਟ, ਢਾਡੀ, ਗੁਰੂ ਹਰਗੋਬਿੰਦ ਸਾਹਿਬ ਦੀਆਂ ਕੀਤੀਆਂ ਜੰਗਾਂ ਦੀਆਂ ਵਾਰਾਂ ਗਾਇਨ ਕਰਦੇ ਨੇ, ਦੇਸ਼ਾਂ ਵਿਦੇਸ਼ਾਂ ਚ ਉਹਨਾਂ ਦਾ ਜਸ ਗਾਇਨ ਕਰਦੇ ਹਨ।
ਜੋ ਹੋਏ ਹਜ਼ੂਰ ਸੰਗ ਖੋਟਾ,
ਜਿਹੜਾ ਗੁਰੂ ਘਰ ਦੇ ਨਾਲ ਖੋਟ ਕਮਾਵੇਗਾ। ਹਜ਼ੂਰ ਜੀ ਕਲਗੀਧਰ ਜੀ ਨੂੰ ਕਹਿ ਰਹੇ ਭਾਈ ਸੰਗੋ ਸ਼ਾਹ, ਹਜ਼ੂਰ ਜਿਹੜੇ ਤੁਹਾਡੇ ਨਾਲ ਖੋਟੇ ਹੋਣਗੇ,
ਨਿਤ ਪਰਹਿ ਤਿਨਹਾ ਬੜ ਟੋਟਾ,
ਉਹਨਾਂ ਨੂੰ ਨਿਤ ਘਾਟਾ ਹੀ ਹੋਵੇਗਾ, ਨਿਤ ਨੁਕਸਾਨ ਦਾ ਸਾਹਮਣਾ ਹੀ ਕਰਨਾ ਪਵੇਗਾ, ਉਹਨਾਂ ਦੀ ਹਾਨੀ ਹੋਵੇਗੀ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ।
ਰਣ ਤਿਆਗਿਓ ਸ਼ਤਰ ਕੁਚਾਲੇ,
ਮਹਾਰਾਜ ਇਹਨਾਂ ਕੁਚਾਲ ਮਾੜੇ ਚਾਲ ਚੱਲਣ ਵਾਲਿਆਂ ਨੇ ਆਪ ਹੀ ਜੰਗ ਛੱਡ ਦਿੱਤਾ। ਆਪਾਂ ਤਾਂ ਉਡੀਕਦੇ ਸੀ, ਉਹਨਾਂ ਵੱਲੋਂ ਹੀ ਢਿੱਲ ਹੈ, ਸਾਡੇ ਵੱਲੋਂ ਤਾਂ ਕੋਈ ਢਿੱਲ ਨਹੀਂ।
ਪੁਨ ਕਹਾਂ ਉਡੀਕਨ ਹਾਲੇ,
ਮਹਾਰਾਜ ਜੀ ਉਹ ਮਲੇਸ਼ ਨਹੀਂ ਆਏ, ਅੱਜ 10 ਦਿਨ ਹੋ ਚੱਲੇ ਹੈ ਤੇ ਆਪਾਂ ਕਾਹਨੂੰ ਉਡੀਕ ਕਰੀ ਜਾਈਏ ਆਪਣੇ ਸਾਰੇ ਕੰਮ ਛੱਡ ਕੇ? ਉਹਨਾਂ ਮਲੇਛਾਂ ਦੀ ਕਿਹੜੀ ਗੱਲੇ ਉਡੀਕ ਕਰੀਏ, ਆਉਣਾ ਹੁੰਦਾ ਆ ਜਾਂਦੇ। ਮਹਾਰਾਜ ਅੱਜ 2 ਦਿਨ ਹੋ ਗਏ ਨੇ ਨਹੀਂ ਆਏ, ਆਪਾਂ ਜਿਹੜੇ ਆਪਣੇ ਕਾਰਜ ਨੇ ਉਹ ਕਰੀਏ, ਇਹਨਾਂ ਦੀ ਉਡੀਕ ਅਸੀਂ ਕਿਉਂ ਕਰੀਏ?
ਅਬ ਸੈਲਨ ਸੈਲ ਕਰੀਜੈ,
ਮਹਾਰਾਜ ਸਾਡੀ ਬੇਨਤੀ ਆ ਵੀ ਆਪ ਜੀ ਹੁਣ ਇਹਨਾਂ ਪਹਾੜਾਂ ਦੀ ਸੈਰ ਕਰੋ, ਇਹਨਾਂ ਪਹਾੜੀ ਰਿਆਸਤਾਂ ਦੀ ਸੈਰ ਕਰੋ। ਨਾਹਣ ਦਾ ਰਾਜਾ ਆਪ ਜੀ ਨੂੰ ਬੁਲਾ ਰਿਹਾ ਬੇਨਤੀ ਕਰਕੇ, ਉਹਦੀ ਬੇਨਤੀ ਪ੍ਰਵਾਨ ਕਰ ਲਵੋ।
ਸਭ ਸੁੰਦਰ ਦੂਣ ਪਖੀਜੈ,
ਕਹਿੰਦੇ ਬੜੀ ਸੋਹਣੀ ਦੂਣ ਹੈ ਮਹਾਰਾਜ ਉਸ ਇਲਾਕੇ ਦੀ, ਉਹ ਦੂਣ ਸੋਹਣੀ ਦੂਣ ਚੱਲ ਕੇ ਵੇਖੋ ਜਮਨਾ ਦੇ ਕਿਨਾਰੇ ਦੀ।
ਚਿਤ ਰੁਚਹਿ ਤਹਾਂ ਤਬ ਰਹੀਏ,
ਜਿੰਨਾ ਚਿਰ ਆਪ ਜੀ ਦੇ ਚਿੱਤ ਦੀ ਰੁਚੀ ਹੋਵੇ ਆਪ ਜੀ ਉੱਥੇ ਰਹੋ, ਉੱਥੇ ਵਿਚਰੋ, ਜਿੰਨਾ ਚਿਰ ਆਪ ਜੀ ਦਾ ਮਨ ਕਰੇ ਉੱਥੇ ਰਹੋ।
ਨਤ ਆਏ ਆਪਣੇ ਪੁਰ ਲਹੀਏ,
ਜੇ ਮਨ ਨਾ ਲੱਗਿਆ ਤੇ ਮਹਾਰਾਜ ਆਪਾਂ ਫੇਰ ਆ ਜਾਵਾਂਗੇ ਵਾਪਸ ਆਪਣੇ ਨਗਰ ਆਨੰਦਪੁਰ ਸਾਹਿਬ। ਆਪਾਂ ਕਿਹੜਾ ਆਨੰਦਪੁਰ ਸਾਹਿਬ ਪੱਕਾ ਛੱਡ ਕੇ ਜਾਣਾ? ਮਹਾਰਾਜ ਉੱਥੇ ਚੱਲ ਕੇ ਵਿਚਰੋ, ਵੇਖੋ ਇਲਾਕਾ, ਤਾਰੋ ਉਸ ਇਲਾਕੇ ਨੂੰ ਵੀ ਭਾਗ ਲਾਓ। ਮਹਾਰਾਜ ਜੇ ਚਿੱਤ ਲੱਗਾ ਤੇ ਉੱਥੇ ਰਹਿ ਜਾਇਓ, ਮਨ ਨਾ ਲੱਗਾ ਤੇ ਵਾਪਸ ਆਨੰਦਪੁਰ ਸਾਹਿਬ ਆ ਜਾਣਾ।
ਸੁਣ ਸਤਿਗੁਰ ਸਾਹਿਬ ਮਹਿ ਭਾਖਾ,
ਜਦੋਂ ਸਾਰਿਆਂ ਨੇ ਗੁਰਮਤਾ ਕਰਕੇ ਗੁਰਦੇਵ ਨੂੰ ਇਹ ਬੇਨਤੀ ਕਹੀ ਤੇ ਸੁਣ ਕੇ ਕਲਗੀਧਰ ਜੀ ਬੋਲੇ,
ਹਮ ਤਰਹਿ ਜੰਗ ਅਭਿਲਾਖਾ,
ਮਹਾਰਾਜ ਜੀ ਕਹਿਣ ਲੱਗੇ ਅਸੀਂ ਤਾਂ ਜੰਗ ਲੜਨ ਦੀ ਅਭਿਲਾਖਾ ਰੱਖਦੇ ਹਾਂ, ਅਸੀਂ ਜੰਗ ਲੜਨ ਦੀ, ਯੁੱਧ ਕਰਨ ਦੀ, ਧਰਮ ਯੁੱਧ ਕਰਨ ਦੀ ਇੱਛਾ ਰੱਖਦੇ ਹਾਂ।
ਨਿਪ ਭੀਮ ਚੰਦ ਜਿਵੇਂ ਚਾਹੇ,
ਰਾਜਾ ਭੀਮ ਚੰਦ ਜਿਵੇਂ ਚਾਹੁੰਦਾ ਹੈ,
ਪ੍ਰਭ ਆਇਸ ਤੇ ਤਿਮ ਪਾਹੈ,
ਪਰਮੇਸ਼ਰ ਦੀ ਆਗਿਆ ਨਾਲ ਉਹਨੂੰ ਉਹੀ ਕੁਝ ਪ੍ਰਾਪਤ ਹੋਵੇਗਾ ਜੋ ਉਹ ਚਾਹੁੰਦਾ ਹੈ, ਜੋ ਉਹਦੀ ਇੱਛਾ ਹੈ।
ਦਿਖ ਰਾਵਹਿ ਕਰ ਬੜ ਯੁੱਧਾ,
ਜੇ ਉਹ ਜੰਗ ਚਾਹੁੰਦਾ ਤੇ ਫਿਰ ਉਹਨੂੰ ਬੜਾ ਭਿਆਨਕ ਯੁੱਧ ਕਰਕੇ ਰਣ ਭੂਮੀ 'ਚ ਦਰਸ਼ਨ ਕਰਾਵਾਂਗੇ ਵੀ ਜੰਗ ਕੀ ਹੁੰਦਾ ਹੈ।
तब लो होए शांत न क्रुद्धा।
ओदो तक साड़ा भी वीर रस शांत नहीं होना जदों तक राजे भीम चंद नू रण भूमि च जंग दे दर्शन ना करा दईए।
मत मंद हम हो क्या जाने,
ए माड़ी मत वाला सानू जानदा की है, ए साडे बारे की जानदा की अंदाजे लाउंदा।
रण कर जे चमू ना हाने,
जे जंग करके असी एदियां फौजां मार के मिट्टी च गर्क ना करिए ते सानू की जानेगा।
सुन मात बहर समझावे,
जदों कलगीधर जी ने बचन कहे ते सुन के धन माता गुजरी जी फिर बोले समझाउंदिया।
गुर कर को रिप दुख पावे,
कहण लगे लाल जी जेड़ा गुरु घर दा दुश्मन है वह दुख पावेगा, जेड़ा भी गुरु घर दे नाल वैर कमावेगा ओनू दुख पाना ही पवेगा, इस लोक विच भी ते परलोक विच भी।
मन माहे न महिमा जानी,
ए मूर्ख लोक ने जेडे गुरु घर दी वड्डी भारी महिमा नू अपने हिरदे च नहीं जान दे।
सठ भाग हीन मत हानी,
ए मूर्ख भागा तो हीने हन ते गुरु घर दी महिमा नू सतगुरां दे घर दी वड्याई नू ए नहीं जान दे।
सिर तन पाछे पछतावे,
इना नू बाद विच सिर धुन के पछताना ही पवेगा, इना दे पल्ले केवल पछतावा ही रह जाएगा।
सुख पाए जे शरणी आवे,
जे शरण च आ जांदे ते सुखी हो जांदे, क्योंकि गुरु घर दा ए बिरद है जेड़ा शरण आउंदा उनू गल लाउंदे ने सतगुरु जी, जेड़ा शरण आवे ओ सुखी हुंदा।
जे रण ते टरयो पहाड़ी,
जे कच्चा पहाड़िया भीम चंद जंग करन तो टाला वट गया ओ आप ही लड़द वास्ते नहीं आ रहा।
पुन तुम क्यों चाहत रारी,
ते फिर महाराज जी तुसी क्यों लड़ना चाहुंदे हो जे ओ ही टाला वट्टी बैठा। माता जी कह रहे कलगीधर जी, फिर तुसी क्यों लड़ना चाहुंदे हो, हुण ओ तां पहल नहीं कर रहा, तुसी कहा सी वी जे पहल करेगा फिर असी लड़ांगे, हुण ओ जे टाला बट्टी बैठा है ते फिर तुसी क्यों जिद करदे हो लड़न दी।
श्रद्धालु जे नाहन राजा,
जेड़ा नाहन दा राजा लाल जी ओ तुहाडा श्रद्धालु है, वेखो ने किन्ने प्रेम नाल सिनमर बेनती करके तुहाडे चरणा च भेजी है।
अरे सुंदर देश बिराजा,
फिर कहंदे ने बड़ा सोहना देश है, बड़ी रमणीक थां है, तुहाडा मन ही उत्थे बड़ा लगना है।
उत परख पहुंच निहार हो,
चल के उस जगह नू परखो वेखो उत्थे विचरो जिन्ना चिर चित करे रहो।
बन बहर हो बासर टार हो,
उत्थे रह के जंगल च विचरो शिकार खेडो जंगी कवायद करो शस्त्रा अस्त्रा दा अभ्यास करो।
पुन एहो पुरी आनंदा,
ना लगे चित ते वापस फिर आ जायो आनंदपुर साहब, वापस अपनी नगरी संभाल लियो।
नित रहिए हृदय आनंदा,
ते नित हृदय च आनंद विच रहो अपनी नगरी विच आके।
रण कारण क्रोध निवार हो,
ते जंग लड़न वास्ते जेड़ा आप जी ने वीर रस धारिया इनू हाले कुछ समय लई शांत कर दियो, इनू त्याग दियो।
पर नाहन पंथ पधार हो,
ते नाहन नगर दे रस्ते ते चाला बारो लाल जी असी भी तुहाडे नाल चल के ओ दून दा इलाका वेखांगे।
रिप भाग्यो गैल न गहिए,
सियाणे कहिंदे आ वी जे दुश्मन भज जाए ते फिर ओहदा पिछा नहीं करीदा, जे दुश्मन भज जाए सामना ना करे ते सियाणे कहंदे ओहदे पिछे भज के नहीं जाईदा।
रण करन नहित सोचहिए,
ओहदे नाल लड़ाई नहीं करनी चाहीदी। हुण जे भीम चंद टाला वट्टी बैठा ते फिर आपां क्यों ओहदे पिछे जाके ओहदे नाल लड़ीए, आपां नूं भी फिर लड़न वास्ते नहीं जाना चाहीदा, इस लड़ाई नूं टाल देना चाहीदा।
जे तरहै बहुत हंकारा,
जे हंकारी हंकार करेगा भी भीम चंद आउण वाले समें च भविख विच जे ओ गलती करेगा हंकार करेगा,
कुछ लागे करन बिगाड़ा,
जे ओ गुरु घर दा जां गुरु की संगत दा कोई बिगाड़ करन लगेगा आउण वाले समय विच, हाले तां ओ शांत बैठा, जे आउण वाले समय च ओने कोई बिगाड़ कीता,
पुन करहो जथा चित माही,
फिर तुहाडे चित विच जो आवे ओ तुसी करियो, फिर तुहानू असी रोकांगे थोड़ी, ना ही असी रोक सकदे आ, फिर जिवें तुहाडे दिल आवे तुसी तिवें करियो।
तुम हृदय छपी कुछ नाही,
ए गल तुहाडे हिरदे च छुपी तां नहीं ना होई, जो होना ਉਹ ਤੁਹਾਡੇ ਸਾਹਮਣੇ ਪ੍ਰਤੱਖ ਹੈ, ਜਿਵੇਂ ਹੱਥ ਤੇ ਧਰਿਆ ਆਵਲਾ ਸਾਹਮਣੇ ਦਿਸਦਾ।
ਅਬ ਕਹਿਓ ਮਾਨੀਏ ਹੈ ਮੇਰਾ।
ਲਾਲ ਜੀ ਮੇਰੀ ਇਹ ਬੇਨਤੀ ਆ, ਆਪ ਜੀ ਮੇਰਾ ਕਹਿਣਾ ਬੇਨਤੀ ਮੰਨ ਲਵੋ।
ਨਹਿ ਕੀਜੈ ਆਪ ਬਖੇਰਾ।
ਆਪ ਜੀ ਹਾਲੇ ਬਖੇੜਾ ਨਾ ਕਰੋ, ਜੰਗ ਯੁੱਧ ਜੇ ਉਹਨੇ ਟਾਲਾ ਵੱਟਿਆ ਤੇ ਤੁਸੀਂ ਵੀ ਕੁਝ ਸਮੇਂ ਲਈ ਟਾਲਾ ਕਰ ਲਓ।
ਜੇ ਪ੍ਰਥਮ ਪਏ ਅਵਤਾਰਾ।
ਜਿੰਨੇ ਵੀ ਪਹਿਲੇ ਅਵਤਾਰੀ ਮਹਾਂਪੁਰਖ ਹੋਏ, ਮਾਤਾ ਜੀ ਹੁਣ ਬੜੇ ਪ੍ਰੇਮ ਨਾਲ ਬੇਨਤੀ ਕਰ ਰਹੇ ਕਿ ਜਿੰਨੇ ਪਹਿਲਾਂ ਅਵਤਾਰੀ ਮਹਾਂਪੁਰਖ ਹੋਏ ਨੇ,
ਤਿਨਹੂ ਨਾ ਮਾਤ ਬਜਟਾਰਾ।
ਕਿਸੇ ਮਹਾਂਪੁਰਖ ਅਵਤਾਰੀ ਪੁਰਸ਼ ਨੇ ਆਪਣੀ ਮਾਤਾ ਦਾ ਬਚਨ ਨਹੀਂ ਟਾਲਿਆ। ਜਿੰਨੇ ਵੀ ਅਵਤਾਰੀ ਪੁਰਖ ਹੋਏ ਉਹਨਾਂ ਨੇ ਆਪਣੀਆਂ ਮਾਵਾਂ ਦੇ ਬਚਨ ਮੰਨੇ ਹਨ।
ਸ੍ਰੀ ਰਾਮ ਚੰਦਰ ਭਗਵਾਨਾ।
ਭਾਵੇਂ ਭਗਵਾਨ ਰਾਮ ਚੰਦਰ ਜੀ ਦੀ ਗੱਲ ਕਰ ਲਈਏ, ਉਹਨਾਂ ਆਪਣੀ ਮਾਤਾ ਕੁਸ਼ਲਿਆ ਦਾ ਬਚਨ ਪਾਲਿਆ।
ਜਗ ਵਿਦਤ ਕ੍ਰਿਸ਼ਨ ਜਿਮ ਠਾਨਾ।
ਫਿਰ ਭਗਵਾਨ ਕ੍ਰਿਸ਼ਨ ਜੀ ਜਗਤ ਵਿੱਚ ਵਿਦਤ ਹੋਏ, ਦੁਆਪਰ ਯੁਗ ਦੇ ਮਾਲਕ ਸਨ, ਉਹਨਾਂ ਵੀ ਆਪਣੀ ਮਾਤਾ ਦੇ ਬਚਨ ਨਹੀਂ ਮੋੜੇ।
ਤਿਮ ਅਬਕੇ ਮਮ ਬਚ ਮਾਨੋ।
ਤੇ ਤੁਸੀਂ ਕਲਯੁਗ ਦੇ ਅਵਤਾਰ ਹੋ ਤੇ ਮੈਂ ਤੁਹਾਡੀ ਮਾਤਾ ਜਨਨੀ ਹਾਂ, ਤੇ ਤੁਸੀਂ ਮੇਰਾ ਬਚਨ ਵੀ ਮੰਨੋ ਮਹਾਰਾਜ, ਮੇਰੇ ਬਚਨ ਦੀ ਪਾਲਣਾ ਕਰੋ।
ਕਰ ਕੋਪ ਸ਼ਾਂਤ ਪ੍ਰਸਥਾਨੋ।
ਆਪ ਜੀ ਆਪਣੇ ਹਿਰਦੇ ਦਾ ਕੋਪ ਸ਼ਾਂਤ ਕਰਕੇ ਸ਼ਾਂਤੀ ਦੇ ਨਾਲ ਨਾਹਣ ਨਗਰ ਨੂੰ ਪ੍ਰਸਥਾਨ ਕਰੋ।
ਸੋ ਦੇਸ਼ ਕਰਤਾਰਥ ਕੀਜੈ।
ਚੱਲ ਕੇ ਸਿਰਮੌਰ ਰਿਆਸ ਦਾ ਜਿਹੜਾ ਦੇਸ਼ ਹੈ ਉਹਨੂੰ ਪਵਿੱਤਰ ਕਰੋ। ਜਦੋਂ ਉੱਥੇ ਆਪ ਜੀ ਚਰਨ ਪਾਓਗੇ, ਆਪ ਜੀ ਦੇ ਗੁਰਸਿੱਖਾਂ ਲਈ ਉਹ ਥਾਂ ਤੀਰਥ ਬਣ ਜਾਵੇਗੀ।
ਸਿੱਖ ਆਪਣੇ ਤਿਸ ਤਿਸ ਦੇਸ਼ ਥੀਜੈ।
ਉੱਥੇ ਵੀ ਆਪ ਜੀ ਦੇ ਸਿੱਖ ਸੇਵਕ ਵਸਦੇ ਹਨ, ਆਪ ਜੀ ਦੀ ਸਿੱਖੀ ਉੱਥੇ ਵੀ ਨਿਵਾਸ ਕਰਦੀ ਹੈ।
ਸੁਨ ਮਾਤ ਬਾਕ ਗੁਰ ਭਾਖਾ।
ਤੇ ਆਪ ਜੀ ਆਪਣੇ ਉਹਨਾਂ ਸਿੱਖਾਂ ਨੂੰ ਕਿਰਤਾਰਥ ਕਰੋ, ਨਿਹਾਲ ਕਰੋ। ਲਾਲ ਜੀ ਜਦੋਂ ਮਾਤਾ ਗੁਜਰੀ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਬਾਜਾਂ ਵਾਲੇ ਕਲਗੀਧਰ ਸਵਾਮੀ ਜੀ ਬੋਲੇ,
ਤੁਮ ਕਹਿਓ ਨਾ ਮੋਹੇ ਅਬਨਾਖਾ।
ਮਾਤਾ ਜੀ ਤੁਹਾਡਾ ਕਹਿਣਾ ਸਾਡੇ ਕੋਲੋਂ ਨਹੀਂ ਮੋੜ ਹੁੰਦਾ। ਹੁਣ ਜਿਸ ਢੰਗ ਨਾਲ ਆਪ ਜੀ ਨੇ ਬੇਨਤੀ ਕੀਤੀ ਆ, ਬਚਨ ਕਹੇ ਹਨ, ਇਹ ਬਚਨ ਹੁਣ ਸਾਡੇ ਕੋਲੋਂ ਨਹੀਂ ਮੋੜਿਆ ਜਾਂਦਾ, ਅਸੀਂ ਇਹ ਨਹੀਂ ਮੋੜ ਸਕਦੇ।
ਮੋਹੇ ਭੇਜਿਓ ਪੁਰਖ ਅਕਾਲਾ।
ਪਰ ਮਾਤਾ ਜੀ ਇੱਕ ਗੱਲ ਤੁਹਾਨੂੰ ਫੇਰ ਦੱਸ ਦਈਏ, ਪਹਿਲਾਂ ਵੀ ਦੱਸਿਆ ਸੀ, ਦੁਬਾਰਾ ਦੱਸ ਦਈਏ, ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਭੇਜਿਆ ਹੈ ਸੰਤ ਉਭਾਰਨ, ਦੁਸ਼ਟ ਉਭਾਰਨ, ਸੰਤਾਂ ਨੂੰ ਉਭਾਰਨਾ ਤੇ ਦੁਸ਼ਟ ਉਪਾਰਨ, ਜਿਹੜੇ ਦੁਸ਼ਟ ਨੇ ਮਲੇਛ ਨੇ ਉਹਨਾਂ ਦੀਆਂ ਜੜਾਂ ਪੁੱਟਣ ਵਾਸਤੇ ਸਾਨੂੰ ਅਕਾਲ ਪੁਰਖ ਜੀ ਨੇ ਭੇਜਿਆ ਹੈ।
ਰਣ ਕਰਬੇ ਹੇਤ ਕਰਾਲਾ।
ਔਰ ਸਾਡਾ ਜਨਮ ਹੀ ਜੰਗ ਕਰਨ ਵਾਸਤੇ ਹੋਇਆ, ਅਸੀਂ ਰਣ ਭੂਮੀ ਚ ਲੜਨ ਵਾਸਤੇ ਧਰਮ ਯੁੱਧ ਦੀ ਇੱਛਾ ਲੈ ਕੇ ਆਏ ਹਾਂ ਤੇ ਅਕਾਲ ਪੁਰਖ ਨੇ ਸਾਨੂੰ ਧਰਮ ਯੁੱਧ ਲੜਨ ਵਾਸਤੇ ਭੇਜਿਆ ਹੈ।
ਗਨ ਦੁਸ਼ਟਨ ਕੇ ਤਨ ਖੰਡੋ।
ਦੁਸ਼ਟਾਂ ਦੇ ਤਨ ਅਸੀਂ ਖੰਡਾਂਗੇ, ਇਹਨਾਂ ਮਲੇਛਾਂ ਦੇ ਸਰੀਰਾਂ ਦੇ ਟੁਕੜੇ ਟੁਕੜੇ ਕਰਾਂਗੇ।
ਛਿਤ ਛੀਨ ਜ਼ੋਰ ਤੇ ਦੰਡੋ।
ਔਰ ਇਹਨਾਂ ਕੋਲੋਂ ਇਹ ਧਰਤੀ ਆਪਣੇ ਜ਼ੋਰ ਨਾਲ ਖੋਵਾਂਗੇ ਔਰ ਇਹਨਾਂ ਦੀ ਕਰਨੀ ਦਾ ਇਹਨਾਂ ਨੂੰ ਦੰਡ ਦੇਵਾਂਗੇ।
ਨਹਿ ਸਾਧ ਬਨੇ ਕੋ ਜਾਣੇ।
ਇਹ ਲੋਕ ਉਹ ਮਲੇਛ ਨੇ ਮਾਤਾ ਜੀ ਜਿਹੜੇ ਸਾਧ ਪੁਣੇ ਨੂੰ ਨਹੀਂ ਜਾਣਦੇ, ਇਹ ਸਾਧ ਬਣੇ ਨੂੰ ਨਹੀਂ ਜਾਣਦੇ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਸਾਧੂ ਰੂਪ ਚ ਸਨ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਧੂ ਰੂਪ ਵਿੱਚ ਸਨ। ਇਹਨਾਂ ਮਲੇਛਾਂ ਨੇ ਕਿੰਨੀਆਂ ਵਧੀਕੀਆਂ ਕੀਤੀਆਂ, ਉਹਨਾਂ ਨੂੰ ਸ਼ਹੀਦ ਕੀਤਾ। ਇਹ ਮਲੇਛ ਸਾਧ ਪੁਣੇ ਨੂੰ ਨਹੀਂ ਜਾਣਦੇ।
ਪੁਰਸ਼ਾਰਥ ਕੋ ਜਗ ਮਾਨੇ।
ਇਹ ਜਾਣਦੇ ਨੇ ਪੁਰਸ਼ਾਰਥ ਨੂੰ, ਇਹ ਤਲਵਾਰ ਨੂੰ ਜਾਣਦੇ ਨੇ, ਜ਼ਾਲਮ ਤੇ ਜ਼ੁਲਮ ਕਰਨ ਵਾਲੇ ਜਰਵਾਣਿਆਂ ਨੂੰ ਕੇਵਲ ਮਾਤਾ ਜੀ ਇੱਕੋ ਭਾਸ਼ਾ ਸਮਝ ਆਉਂਦੀ ਹੈ, ਔਰ ਉਹ ਭਾਸ਼ਾ ਸ਼੍ਰੀ ਸਾਹਿਬ ਦੀ ਹੈ, ਕਿਰਪਾਨ ਦੀ ਹੈ, ਜਿਹੜੀ ਸ਼੍ਰੀ ਸਾਹਿਬ ਅਕਾਲ ਪੁਰਖ ਦੀ ਜ਼ੁਬਾਨ ਹੈ। ਇਹ ਸ਼੍ਰੀ ਸਾਹਿਬ ਅਕਾਲ ਪੁਰਖ ਦੀ ਰਸਨਾ ਹੈ, ਇਸੇ ਦੀ ਭਾਸ਼ਾ ਜਰਵਾਣਿਆਂ ਨੂੰ ਸਮਝ ਆਉਂਦੀ ਹੈ, ਇਹਨਾਂ ਜ਼ਾਲਮਾਂ ਨੂੰ ਸਮਝ ਆਉਂਦੀ ਹੈ।
ਇਮ ਸ਼ਤਰੂ ਤੇ ਤਰ ਤਰਾਸਾ।
ਜੇ ਅਸੀਂ ਇਹਨਾਂ ਦੁਸ਼ਮਣਾਂ ਤੋਂ ਡਰ ਕੇ ਭੈ ਭੀਤ ਹੋ ਕੇ
ਤੋ ਹੋਏ ਹੈ ਕਿ ਤੇ ਇਮ ਬਾਸਾ,
ਫਿਰ ਅਸੀਂ ਕਿੱਥੇ ਰਵਾਂਗੇ। ਜੇ ਇਹਨਾਂ ਕੋਲੋਂ ਅਸੀਂ ਡਰਦੇ ਰਹੇ, ਅੱਜ ਆਨੰਦਪੁਰ ਸਾਹਿਬ ਛੱਡ ਕੇ ਜਾਵਾਂਗੇ, ਕੱਲ ਨੂੰ ਨਵੀਂ ਥਾਂ ਤੇ ਜਾਵਾਂਗੇ ਕਿ ਉੱਥੇ ਕੋਈ ਨਵਾਂ ਰਾਜਾ ਨਾ ਹੋਵੇਗਾ, ਫਿਰ ਉਹਦੇ ਕੋਲੋਂ ਡਰ ਕੇ ਉਹ ਜਗ੍ਹਾ ਛੱਡਾਂਗੇ। ਅਸੀਂ ਕਿਹੜੀ ਜਗ੍ਹਾ ਤੇ ਜਾ ਕੇ ਵਸਾਂਗੇ ਜੇ ਅਸੀਂ ਇਹਨਾਂ ਕੋਲੋਂ ਡਰੇ ਭੈ ਭੀਤ ਹੋਏ
ਸਭ ਚਾਹ ਹੈ ਮੋਹੇ ਦਬਾਇਓ
ਇਹ ਸਾਨੂੰ ਸਾਰੇ ਦਬਾਣਾ ਚਾਹੁੰਦੇ ਨੇ ਔਰੰਗਜ਼ੇਬ ਬਾਦਸ਼ਾਹ ਦੇ ਸਮੇਤ ਇਹ ਜਿੰਨੇ ਪਹਾੜੀ ਰਾਜੇ ਨੇ ਇਹ ਸਾਨੂੰ ਦਬਾਣ ਦਾ ਯਤਨ ਕਰਦੇ ਹਨ
ਨਹਿ ਬਸਨ ਦੇਹ ਕਿਦ ਥਾਇਓ
ਇਹਨਾਂ ਨੇ ਸਾਨੂੰ ਕਿਸੇ ਥਾਂ ਵਸਣ ਨਹੀਂ ਦੇਣਾ ਕਿਸੇ ਜਗ੍ਹਾ ਤੇ ਰਹਿਣ ਨਹੀਂ ਦੇਣਾ
ਸੁਤ ਛਤਰੀ ਕੋ ਰਣ ਧਰਮਾ
ਮੈਂ ਛਤਰੀ ਦਾ ਪੁੱਤਰ ਹਾਂ ਮਾਤਾ ਜੀ ਤੇ ਛਤਰੀ ਦੇ ਪੁੱਤਰ ਦਾ ਧਰਮ ਹੁੰਦਾ ਜੰਗ ਲੜਨਾ ਛਤਰੀ ਦਾ ਧਰਮ ਹੈ ਰਣ ਭੂਮੀ ਚ ਜੂਝਣਾ
ਨਹਿ ਤਿਆਗਿਓ ਮੈਂ ਸ਼ੁਭ ਕਰਮਾ
ਇਹ ਸ਼ੁਭ ਕਰਮ ਮੈਂ ਨਹੀਂ ਤਿਆਗਾਂਗਾ ਛਤਰੀ ਪੁਣੇ ਦੀ ਬਿਰਤੀ ਦੀ ਪਾਲਣਾ ਕਰਾਂਗਾ
ਦੇ ਸਿੱਖਣ ਕਰ ਹਥਿਆਰਾ
ਮੈਂ ਆਪਣੇ ਸਿੱਖਾਂ ਦੇ ਹੱਥ ਚ ਸ਼ਸਤਰ ਪਕੜਾਵਾਂਗਾ
ਬਿਥਰਾਵੋ ਜੰਗ ਅਖਾਰਾ
ਐਸੇ ਸ਼ਸਤਰ ਪਕੜਾਵਾਂਗਾ ਕਿ ਰਣ ਭੂਮੀ ਵਿਚ ਜੰਗ ਦੇ ਅਖਾੜਿਆਂ ਵਿਚ ਜੰਗ ਦਾ ਵਿਸਥਾਰ ਕਰਾਂਗਾ
ਕਰ ਦੇਵ ਰੰਕਣ ਰਾਜੇ
ਮੈਂ ਇਹਨਾਂ ਰੰਕਾਂ ਨੂੰ ਰਾਜੇ ਬਣਾਵਾਂਗਾ ਮਾਤਾ ਜੀ ਜਿਨ੍ਹਾਂ ਨੂੰ ਰੰਕੜੇ ਕਿਹਾ ਜਾਂਦਾ ਗਰੀਬੜੇ ਕਿਹਾ ਜਾਂਦਾ ਮੈਂ ਇਹਨਾਂ ਰੰਕਾਂ ਨੂੰ ਇਹਨਾਂ ਗਰੀਬੜਿਆਂ ਨੂੰ ਰਾਜੇ ਬਣਾਵਾਂਗਾ ਪਾਤਸ਼ਾਹੀਆਂ ਦੇਵਾਂਗਾ
ਸਤਿ ਸ੍ਰੀ ਅਕਾਲ ਹੋਏ ਰਾਜੇ ਰੰਕ ਨਿਲਾਜੇ
ਆ ਜਿਹੜੇ ਰਾਜੇ ਬਣੇ ਫਿਰਦੇ ਆ ਇਹ ਰੰਕ ਬਣਨਗੇ ਨਿਲੱਜ ਹੋ ਕੇ ਬੇਸ਼ਰਮ ਹੋ ਕੇ ਇਹ ਰੰਕ ਤੇ ਭਿਖਾਰੀ ਬਣ ਕੇ ਮੇਰੇ ਬਣੇ ਹੋਏ ਖਾਲਸੇ ਰਾਜੇ ਦੇ ਸਾਹਮਣੇ ਹੱਥ ਜੋੜ ਕੇ ਹਾਲਾ ਭਰਿਆ ਕਰਨਗੇ
ਤਬ ਜਨ ਹਮੋਰ ਪ੍ਰਤਾਪੂ
ਤੇਰੇ ਮੇਰਾ ਪ੍ਰਤਾਪ ਜਾਣਨਗੇ ਏਦਾਂ ਨੀ ਇਹਨਾਂ ਨੂੰ ਪਤਾ ਲੱਗਣਾ ਸਾਧ ਪੁਣੇ ਨੂੰ ਨੀ ਇਹ ਜਾਣਦੇ ਇਹਨਾਂ ਨੂੰ ਪੁਰਸ਼ਾਰਥ ਵਿਖਾਣਾ ਪਵੇਗਾ ਇਹਨਾਂ ਨੂੰ ਬਾਹੂ ਬਲ ਵਿਖਾਣਾ ਪਵੇਗਾ ਇਹਨਾਂ ਨੂੰ ਤਲਵਾਰ ਦੀ ਭਾਸ਼ਾ ਦੇ ਦਰਸ਼ਨ ਕਰਾਣੇ ਪੈਣਗੇ 700 ਸਾਲ ਤੋਂ ਕਿਸੇ ਨੇ ਇਹਨਾਂ ਨੂੰ ਦਰਸ਼ਨ ਦਿੱਤੇ ਨਹੀਂ ਉਸ ਰੂਪ ਵਿੱਚ ਹਾਂਜੀ
ਅਣਗਿਣਤ ਕਰੋ ਦਲ ਖਾਪੂ
ਇਹਨਾਂ ਦੇ ਅਣਗਿਣਤ ਦਲਾਂ ਦੇ ਦਲ ਮਾਰ ਕੇ ਰਣ ਭੂਮੀ ਚ ਖਪਾ ਦੇਵਾਂਗਾ
ਅਬ ਬਾਤ ਮਾਤ ਤਵੇ ਮਾਨਾ
ਹੁਣ ਅਸੀਂ ਤੁਹਾਡਾ ਬਚਨ ਮੰਨ ਲੈਨੇ ਆ ਮਾਤਾ ਜੀ
ਕਰ ਦੇਹੋ ਪ੍ਰਾਤ ਪ੍ਰਸਥਾਨਾ
ਕੱਲ ਸਵੇਰੇ ਹੀ ਜਾਵਾਂਗੇ ਨਾਹਣ ਨੂੰ ਤੇ ਨਾਲੇ ਮਾਤਾ ਜੀ ਇੱਕ ਸੰਕੇਤ ਤੁਹਾਨੂੰ ਹੋਰ ਕਰ ਦਈਏ ਜਿਹੜੇ ਡਰ ਸੁਣੋ ਇੱਥੋਂ ਲੈ ਕੇ ਚੱਲੇ ਹੋ ਜੰਗ ਦੀ ਆਰੰਭਤਾ ਹੀ ਉੱਥੇ ਹੋਣੀ ਹੈ ਭਲਾ ਹੀ ਹੋ ਰਿਹਾ ਇਹ ਵੀ ਭਲਾ ਹੀ ਹੈ ਮਾਤਾ ਜੀ ਅਕਾਲ ਪੁਰਖ ਦਾ ਹੁਕਮ ਵਰਤ ਰਿਹਾ ਅਕਾਲ ਪੁਰਖ ਜੀ ਨੇ ਆਪ ਹੀ ਵਿੱਧ ਬਣਾ ਦਿੱਤੀ ਉੱਥੇ ਜਾਣ ਦੀ ਹੁਣ ਅਸੀਂ ਤੁਹਾਡਾ ਬਚਨ ਮੰਨ ਕੇ ਕੱਲ ਸਵੇਰੇ ਹੀ ਇੱਥੋਂ ਕੂਚ ਕਰਾਂਗੇ
ਪਰ ਫੇਰ ਨਾ ਮੋਹੇ ਹਟਾਵਹੋ
ਪਰ ਮਾਤਾ ਜੀ ਜੇ ਉੱਥੇ ਕਿਸੇ ਤਰ੍ਹਾਂ ਦੇ ਜੰਗ ਯੁੱਧ ਦਾ ਮਾਹੌਲ ਬਣ ਗਿਆ ਫੇਰ ਨਾ ਸਾਨੂੰ ਰੋਕਿਓ ਫੇਰ ਅਸੀਂ ਤੁਹਾਡੇ ਰੋਕਿਆਂ ਨਹੀਂ ਰੋਕਣਾ ਅੱਜ ਅਸੀਂ ਬਚਨ ਮੰਨ ਲੈਨੇ ਆ ਪਰ ਜੇ ਜੰਗ ਯੁੱਧ ਦਾ ਮੁੜ ਕੇ ਮਾਹੌਲ ਬਣਿਆ ਫੇਰ ਅਸੀਂ ਨਹੀਂ ਰੁਕਣਾ ਤੇ ਸਾਨੂੰ ਰੋਕਿਓ ਵੀ ਨਾ
ਨਿਜ ਉਰ ਤੇ ਤ੍ਰਾਸ ਮਿਟਾਵਹੋ
ਆਪਣੇ ਹਿਰਦੇ ਦਾ ਡਰ ਦੂਰ ਕਰ ਦਿਓ ਮਾਤਾ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਤਾ ਹੋਏ ਜਾਣ ਲਓ ਆਪਣੇ ਹਿਰਦੇ ਦਾ ਡਰ ਤੇ ਭੈ ਦੂਰ ਕਰ ਦਿਓ
ਸੁਣ ਸਤਿਗੁਰ ਤੇ ਅਸਬਾਨੀ
ਜਦੋਂ ਕਲਗੀਧਰ ਜੀ ਦੇ ਬਚਨ ਮਾਤਾ ਜੀ ਸਮੇਤ ਸਭ ਨੇ ਸੁਣੇ
ਸਭ ਧੰਨ ਹੈ ਧੰਨ ਬਖਾਨੀ
ਸਭ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਪ੍ਰਭ ਕਰਨ ਕਰਾਵਨ ਹਾਰੇ
ਮਹਾਰਾਜ ਤੁਸੀਂ ਕਰਨ ਕਰਾਵਨ ਹਾਰ ਹੋ ਜੋ ਚਾਹੇ ਕਰ ਸਕਦੇ ਹੋ
ਕੋ ਤੁਮਰੋ ਕਹਿਓ ਨਿਵਾਰੇ
ਮਹਾਰਾਜ ਕਿਹਦੇ ਚ ਇੰਨੀ ਤਾਕਤ ਜਿਹੜਾ ਤੁਹਾਡਾ ਕਹਿਣਾ ਮੋੜ ਸਕੇ ਤੁਹਾਡੇ ਕਹਿਣੇ ਚ ਦੇਵਤੇ ਦਾਨਵ ਜੱਛ ਗੰਧਰਵ ਸਭ ਆਪ ਜੀ ਦੇ ਕਹਿਣੇ ਚ ਚੱਲਦੇ ਹਨ
ਇੱਕ ਵਾਕ ਕਹੇ ਜਗ ਹੋਵੇ
ਇੱਕ ਵਾਕ ਨਾਲ ਜਗ ਬਣ ਜਾਂਦਾ ਹੈ ਇੱਕ ਵਾਕ ਨਾਲ ਹੀ ਜਗ ਬਿਨਸ ਜਾਂਦਾ ਤੁਹਾਡੇ ਬਚਨਾਂ ਦੀ ਐਡੀ ਸ਼ਕਤੀ ਹੈ
ਤਿਮ ਸਕਲ ਬਿਨਾਸੀ ਜੋ ਵੈ
ਇੱਕ ਬਚਨ ਕਰ ਦਿਓ ਸੰਸਾਰ ਬਣ ਜਾਂਦਾ ਇੱਕ ਬਚਨ ਕਰ ਦਿਓ ਤੇ ਸੰਸਾਰ ਬਿਨਸ ਜਾਂਦਾ ਹੈ
ਜੇ ਮੂਰਖ ਜਾਣੈ ਨਾਹੀ
ਇਹ ਮੂਰਖ ਨੇ ਜਿਹੜੇ ਆਪ ਜੀ ਦਾ ਪ੍ਰਤਾਪ ਨਹੀਂ ਜਾਣਦੇ
ਸੇ ਪਰ ਹੈ ਨਰਕ ਕੇ ਮਾਹੀ
ਇਹ ਨਰਕਾਂ ਦੇ ਕੀੜੇ ਬਣ ਕੇ ਨਰਕਾਂ ਚ ਗੋਤੇ ਖਾਣਗੇ
ਇਮ ਪਯੋ ਅੰਤ ਸੰਵਾਦਾ
ਏਦਾਂ ਇਹ ਸੰਵਾਦ ਹੋਇਆ ਅਖੀਰ ਨੂੰ ਇਹ ਸੰਵਾਦ ਸਮਾਪਤ ਹੋ ਗਿਆ
ਸਭ ਤਰਹਿ ਹਿਰਦੈ ਅਹਿਲਾਦਾ
ਸਭ ਦੇ ਹਿਰਦੇ ਚ ਅਹਿਲਾਦ ਹੈ ਖੁਸ਼ੀ ਹੈ ਮਸੰਦ ਬੜੇ ਖੁਸ਼ ਹੋਏ ਮਸੰਦਾਂ ਨੂੰ ਇਹ ਨਹੀਂ ਸੀ ਪਤਾ ਵੀ ਜਿਹੜੇ ਡਰੋਂ ਜਾ ਰਹੇ ਨੇ ਉਹ ਡਰ ਉੱਥੇ ਵੀ ਅੱਗੇ ਖੜਾ ਹੋਇਆ।
ਪੁਨ ਸਤਿਗੁਰ ਹੁਕਮ ਬਖਾਨਾ,
ਕਲਗੀਆਂ ਵਾਲੇ ਪਾਤਸ਼ਾਹ ਨੇ ਹੁਕਮ ਕੀਤਾ,
ਸੁਣ ਨੰਦ ਚੰਦ ਪ੍ਰਸਥਾਨਾ,
ਚਲੋ ਜੀ ਤਿਆਰੀ ਕਰੋ। ਭਾਈ ਨੰਦ ਚੰਦ ਜੀ ਨੇ ਤਿਆਰੀ ਆਰੰਭ ਦਿੱਤੀ,
ਕਹਿ ਦੇਹੋ ਕਰਹਿ ਸਭ ਤਿਆਰੀ,
ਹੁਕਮ ਕੀਤਾ ਵੀ ਸਾਰੇ ਫੌਜ ਤਿਆਰੀ ਕਰ ਲਵੇ ਚੱਲਣ ਦੀ।
ਸ਼ਮਿਆਨੇ ਤੰਬੂ ਪਾਰੀ,
ਸ਼ਮਿਆਨੇ ਤੰਬੂ ਲੈ ਲਵੋ ਨਾਲ ਵੱਡੇ ਭਾਰੀ,
ਗਨ ਸਕਟ ਰੋ ਉਸਟਰ ਲੈ ਕੇ,
ਗੱਡੇ ਲੈ ਲਓ ਉਹਨਾਂ ਤੇ ਰਾਜ ਸਾਜ ਲੱਦ ਲਓ, ਊਠ ਲੈ ਲਓ ਉਹਨਾਂ ਦੇ ਉੱਤੇ ਵੀ ਰਾਜ ਸਾਜ ਲੱਦ ਲਓ।
ਇਹ ਲਾਦ ਚਲੈ ਅਵਗੈ ਕੈ,
ਪਹਿਲਾਂ ਸਮਾਨ ਲੱਦ ਕੇ ਅੱਗੇ ਪਹਿਲਾਂ ਭੇਜ ਦਿਓ, ਕਿਉਂਕਿ ਜਦੋਂ ਸਮਾਨ ਲੱਦਿਆ ਹੋਵੇ ਉਹ ਸਹਿਜੇ ਸਹਿਜੇ ਜਾਂਦੇ, ਘੋੜ ਸਵਾਰ ਤੇਜ ਜਾਂਦੇ। ਕਲਗੀਧਰ ਜੀ ਨੇ ਹੁਕਮ ਕੀਤਾ ਵੀ ਰਾਜ ਸਾਜ ਪਹਿਲਾਂ ਲੱਦ ਕੇ ਭੇਜ ਦਿਓ।
ਸੁਧ ਸਭ ਮਹਿਦ ਸੁਣਾਈ,
ਮਹਾਰਾਜ ਜੀ ਦੀ ਇਹ ਖਬਰ ਸਾਰੀ ਫੌਜ ਦੇ ਵਿੱਚ ਸੁਣਾ ਦਿੱਤੀ।
ਜਿਵੇਂ ਪ੍ਰਾਤ ਤਿਆਰ ਹੋਏ ਜਾਈ,
ਜਿਵੇਂ ਕੱਲ ਸਵੇਰ ਹੁੰਦਿਆਂ ਸਾਰਿਆਂ ਨੇ ਤਿਆਰੀ ਕਰਨੀ, ਉਹ ਤਿਆਰੀ ਕਰ ਲਈ।
ਤਬ ਉੱਠ ਦੀਵਾਨ ਵਹਿਰਾਇਓ,
ਹਾਂਜੀ
ਤਬ ਉੱਠ ਦੀਵਾਨ ਵਹਿਰਾਇਓ,
ਕਹਿੰਦੇ ਭਾਈ ਨੰਦ ਚੰਦ ਜੀ ਵੀ ਗੁਰੂ ਦੀਵਾਨ ਚ ਉੱਠ ਕੇ ਬਾਹਰ ਆਏ,
ਕਹਿ ਜਥਾ ਯੋਗ ਕਰਵਾਇਓ,
ਜਥਾ ਯੋਗ ਜਿਵੇਂ ਗੁਰਦੇਵ ਦਾ ਹੁਕਮ ਸੀ ਉਹ ਕਹਿ ਕੇ ਸਾਰੀ ਤਿਆਰੀ ਕਰਵਾ ਲਈ।
ਸ਼੍ਰੀ ਗੁਜਰੀ ਮਹਿਦ ਅਨੰਦੰ,
ਸਭ ਤੋਂ ਵੱਧ ਖੁਸ਼ੀ ਧੰਨ ਮਾਤਾ ਗੁਜਰੀ ਦੇ ਹਿਰਦੇ ਵਿੱਚ ਹੈ।
ਬਚ ਮਾਨਿਓ ਮੋਹੇ ਸੁਨੰਦੰ,
ਕਿ ਮੇਰੇ ਲਾਲ ਜੀ ਨੇ ਮੇਰਾ ਬਚਨ ਮੰਨ ਲਿਆ, ਮੇਰੀ ਪੱਤ ਰੱਖ ਲਈ ਹੈ।
ਉੱਠ ਗਈ ਆਪਣੇ ਘਰ ਮਾਹੀ,
ਮਾਤਾ ਜੀ ਉੱਠ ਕੇ ਆਪਣੇ ਨਿਵਾਸ ਸਥਾਨ ਤੇ ਚਲੇ ਗਏ।
ਜਹ ਨੁਖਾ ਹੁਤੀ ਥਿਤ ਪਾਹੀ,
ਔਰ ਆਪਣੀ ਨੂੰਹ ਰਾਣੀ ਮਾਤਾ ਜੀਤੋ ਜੀ ਔਰ ਮਾਤਾ ਸੁੰਦਰੀ ਜੀ ਨੂੰ ਜਾ ਕੇ ਹੁਕਮ ਸੁਣਾਇਆ,
ਸਭ ਹੁਣ ਪ੍ਰਸੰਗ ਸੁਣਾਵਾ।
ਕੱਲ ਸਵੇਰੇ ਆਪ ਜੀ ਨੇ ਵੀ ਨਾਲ ਜਾਣਾ ਨਾਹਣ ਦੇਸ਼ ਨੂੰ,
ਰਣ ਹਟਿਓ ਪਇਓ ਮਨ ਪਾਵਾ,
ਚਲੋ ਜੰਗ ਟਲ ਗਿਆ, ਨਹੀਂ ਤਾਂ ਮਾਹੌਲ ਬਣਿਆ ਹੋਇਆ ਸੀ ਵੀ ਅੱਜ ਆਇਆ ਦੁਸ਼ਮਣ ਕੱਲ ਆਇਆ, ਲੜਾਈ ਦਾ ਮਾਹੌਲ ਸੀ। ਤੇ ਕਹਿੰਦੇ ਚਲੋ ਮਹਾਰਾਜ ਜੀ ਦੀ ਦਇਆ ਵਰਤੀ ਆ, ਟਾਲਾ ਵੱਟਿਆ ਗਿਆ।
ਅਬ ਹੋਏ ਹੈ ਪ੍ਰਾਤ ਪਿਆਨਾ,
ਔਰ ਕੱਲ ਸਵੇਰੇ ਹੀ ਆਪਣਾ ਇੱਥੋਂ ਚਾਲਾ ਹੋਣਾ, ਸਿਰਮੌਰ ਰਿਆਸਤ ਨੂੰ ਚੱਲ ਕੇ ਜਾਣਾ ਹੈ।
ਤਟ ਜਮਨਾ ਜੇ ਗਿਰ ਨਾਨਾ,
ਕਹਿੰਦੇ ਜਮਨਾ ਦਾ ਕਿਨਾਰਾ ਬੜਾ ਸੁੰਦਰ ਰਮਣੀਕ ਇਲਾਕਾ ਹੈ।
ਸੁਣ ਹਰਖਿਓ ਸਭ ਪਰਿਵਾਰ,
ਸਭ ਪਰਿਵਾਰ ਸਤਿਗੁਰੂ ਜੀ ਦਾ ਸੁਣ ਕੇ ਬੜਾ ਪ੍ਰਸੰਨ ਹੋਇਆ।
ਸੋ ਦਿਵਸ ਬਿਤਾਇਓ ਸਾਰਾ,
ਕਹਿੰਦੇ ਉਹ ਦਿਨ ਸਾਰਾ ਬੀਤ ਗਿਆ ਤਿਆਰੀ ਕਰਦਿਆਂ ਹੋਇਆ,
ਕਰ ਖਾਨ ਪਾਨ ਸੁਖਵਾਨਾ।
ਰਾਤ ਦਾ ਸਮਾਂ ਹੋਇਆ, ਸਭ ਫੌਜ ਨੇ ਲੰਗਰ ਪ੍ਰਸ਼ਾਦਾ ਛਕਿਆ,
ਨਿਜ ਸੁਪਤੇ ਨਿਜ ਨਿਜ ਥਾਨਾ,
ਆਪੋ ਆਪਣੀਆਂ ਥਾਵਾਂ ਤੇ ਸਭ ਜਾ ਕੇ ਬਿਰਾਜਮਾਨ ਹੋਏ। ਜਿੱਥੇ ਜਿੱਥੇ ਕਿਸੇ ਦਾ ਰਹਿਣ ਦਾ ਸੌਣ ਦਾ ਟਿਕਾਣਾ, ਆਪੋ ਆਪਣੇ ਆਸਣਾ ਤੇ ਸਭ ਬਿਰਾਜੇ ਹਨ।
ਜਬ ਜਾਮ ਰਹੀ ਤਬ ਜਾਗੇ,
ਜਦੋਂ ਪਹਿਰ ਰਾਤ ਬਾਕੀ ਰਹੀ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਸਭ ਉੱਠ ਕੇ ਤਿਆਰ ਪਰ ਤਿਆਰ ਹੋਏ ਜਾਗ ਪਏ।
ਤਨ ਸੋਚ ਸ਼ਨਾਨ ਨਹਿ ਲਾਗੇ,
ਸਰੀਰ ਦੀਆਂ ਕਿਰਿਆਵਾਂ ਸੋਧ ਕੇ ਸੋਚ ਸ਼ਨਾਨ ਕਰਨ ਲੱਗੇ।
ਮਨ ਸ਼ਬਦ ਰਾਗ ਬਹੁਥਾਈ,
ਗੁਰੂ ਦਰਬਾਰ ਵਿੱਚ ਦੀਵਾਨ ਸਜ ਗਏ, ਰਬਾਬੀਆਂ ਨੇ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ, ਬਹੁਤ ਥਾਵਾਂ ਤੇ ਕੀਰਤਨ ਦੀਆਂ ਧੁਨਾਂ ਹੋ ਰਹੀਆਂ ਹਨ, ਸ਼ਬਦ ਗਾਇਨ ਕੀਤੇ ਜਾ ਰਹੇ ਹਨ।
ਸਿੱਖ ਸੁਣਹਿ ਪ੍ਰੇਮ ਉਮਗਾਈ,
ਗੁਰੂ ਕੇ ਸਿੱਖ ਪ੍ਰੇਮ ਵਿੱਚ ਉਮਗ ਉਮਗ ਕੇ ਗੁਰਬਾਣੀ ਦਾ ਕੀਰਤਨ ਸੁਣਦੇ ਹਨ, ਚਾਅ ਨਾਲ ਉਤਸ਼ਾਹ ਨਾਲ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਹਨ।
ਗੁਰ ਧਿਆਨ ਠਾਨ ਕਰ ਬੈਸੇ,
ਸਤਿਗੁਰੂ ਜੀ ਵੀ ਆਪਣੇ ਨਿਜਾ ਆਨੰਦ ਵਿੱਚ ਧਿਆਨ ਪਰਾਇਣ ਹੋ ਕੇ, ਜੋ ਗੁਰਦੇਵ ਦਾ ਨਿਤਨੇਮ ਸੀ, ਅੰਮ੍ਰਿਤ ਵੇਲੇ ਗੁਰਦੇਵ ਇਸ਼ਨਾਨ ਕਰਕੇ ਆਸਣ ਤੇ ਆਪਣੇ ਨਿਜਾ ਆਨੰਦ ਵਿੱਚ ਧਿਆਨ ਪਰਾਇਣ ਹੋ ਕੇ ਬੈਠਦੇ। ਖਾਲਸਾ ਜੀ, ਅਤਿ ਜ਼ਰੂਰੀ ਹੈ ਹਰ ਇੱਕ ਗੁਰਸਿੱਖ ਲਈ, ਕਲਗੀਧਰ ਲਈ ਜ਼ਰੂਰੀ ਨਹੀਂ, ਉਹ ਸਾਡੇ ਲਈ ਪੂਰਨੇ ਪਾ ਰਹੇ ਨੇ, ਕਿ ਹਰ ਇੱਕ ਗੁਰਸਿੱਖ ਸਵੇਰੇ ਉੱਠ ਕੇ ਕੁਝ ਸਮੇਂ ਲਈ ਸਾਧਨਾ ਵਿੱਚ ਜ਼ਰੂਰ ਬੈਠੇ, ਜਿੱਥੇ ਨਿਤਨੇਮ ਕਰਨਾ ਨਿਤਨੇਮ ਨਾਲ ਸਾਧਨਾ ਵਿੱਚ ਜ਼ਰੂਰ ਬੈਠੇ, ਸਿਮਰਨ ਸਾਧਨਾ ਵਿੱਚ 10 ਮਿੰਟ 15 ਮਿੰਟ 20 ਮਿੰਟ ਅੱਧਾ ਘੰਟਾ ਜਿੰਨਾ ਵੀ ਬੈਠਿਆ ਜਾ ਸਕੇ, ਉਤਨੀ ਦੇਰ ਸਿਮਰਨ ਸਾਧਨਾ ਵਿੱਚ ਬੈਠ ਕੇ ਆਪਣੇ ਸਵਾਸਾਂ ਦੀ ਪ੍ਰਕਿਰਿਆਵਾਂ ਨੂੰ ਨਿਯੰਤਰਣ ਵਿੱਚ ਲਿਆ ਕੇ, ਕਿ ਸਵਾਸ ਆ ਰਹੇ ਨੇ ਜਾ ਰਹੇ ਨੇ ਉਹਨਾਂ ਵੱਲ ਧਿਆਨ ਕੇਂਦਰਿਤ ਕਰਦਿਆਂ ਹੋਇਆਂ, ਅੱਖਾਂ ਦੇ ਵਿਚਕਾਰ ਭੌਹਾਂ ਦੇ ਵਿਚਕਾਰ ਆਗਿਆ ਚੱਕਰ ਵਿੱਚ ਧਿਆਨ ਨੂੰ ਕੇਂਦਰਿਤ ਕਰਕੇ ਕੁਝ ਸਮੇਂ ਲਈ ਜ਼ਰੂਰ ਬੈਠਣਾ ਚਾਹੀਏ। ਸਾਰੇ ਦਿਨ ਦੀ ਸਾਧਨਾ ਦਾ ਰਸ ਬਣਿਆ ਰਹਿੰਦਾ ਹੈ ਜੇ ਅੰਮ੍ਰਿਤ ਵੇਲੇ ਕੁਝ ਸਮੇਂ ਲਈ ਧਿਆਨ ਸਾਧਨਾ ਵਿੱਚ ਬੈਠਿਆ ਜਾਵੇ। ਜਿੱਥੇ ਨਿਤਨੇਮ ਕਰਦੇ ਹਾਂ ਉੱਥੇ ਨਾਲ ਇਹ ਸਾਧਨਾ ਅਤਿ ਜ਼ਰੂਰੀ ਹੈ। ਜਾਂ ਕੀਰਤਨ ਚੱਲ ਰਿਹਾ ਹੋਵੇ, ਕੀਰਤਨ ਸੁਣਦਿਆਂ ਸੁਣਦਿਆਂ ਕੁਝ ਸਮੇਂ ਲਈ ਅਡੋਲ ਬੈਠ ਜਾਓ, ਬੈਠ ਕੇ ਸਾਧਨਾ ਦੇ ਵਿੱਚ ਗੁਰਬਾਣੀ ਦਾ ਕੀਰਤਨ ਸੁਣੋ ਔਰ ਆਗਿਆ ਚੱਕਰ ਵਿੱਚ ਧਿਆਨ ਨੂੰ ਕੇਂਦਰਿਤ ਕਰਨ ਦਾ ਯਤਨ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਕਰਨਾ ਚਾਹੀਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਖੁਦ ਆਪ ਅੰਮ੍ਰਿਤ ਵੇਲੇ ਉੱਠ ਕੇ ਧਿਆਨ ਪਰਾਇਣ ਹੁੰਦੇ ਹਨ।
ਲਖ ਬ੍ਰਹਮ ਰੂਪ ਹੈ ਜੈਸੇ,
ਸਤਿਗੁਰੂ ਜੀ ਆਪਣੇ ਉਸ ਰੂਪ 'ਚ ਚਲੇ ਜਾਂਦੇ ਨੇ ਜਿਸ ਨੂੰ ਬ੍ਰਹਮ ਰੂਪ ਕਹਿੰਦੇ ਹਨ। ਬ੍ਰਹਮਾਕਾਰ ਬਿਰਤੀ, ਉਸ ਬ੍ਰਹਮ ਸਰੂਪ ਵਿੱਚ ਜਾ ਕੇ ਗੁਰਦੇਵ ਜੀ ਇੱਕ ਮਿਕ ਹੋ ਜਾਂਦੇ ਹਨ।
ਦਿਨ ਉਦੇ ਪ੍ਰਕਾਸ਼ ਵਿਸਾਲਾ,
ਜਦੋਂ ਤਾਈ ਦਿਨ ਨਹੀਂ ਚੜਦਾ, ਸੂਰਜ ਉਦੇ ਨਹੀਂ ਹੁੰਦਾ, ਉਤਨੀ ਦੇਰ ਤੱਕ ਗੁਰਦੇਵ ਦੇ ਨੇਤਰ ਬੰਦ ਰਹਿੰਦੇ। ਜਿਉਂ ਹੀ ਸੂਰਜ ਦੀਆਂ ਕਿਰਨਾਂ ਫੈਲਦੀਆਂ ਤਿਵੇਂ ਸਤਿਗੁਰੂ ਜੀ ਦੇ ਨੇਤਰ ਕਮਲ ਖੁੱਲਦੇ ਹਨ।
ਤਨ ਪਹਿਰ ਬਸਤਰ ਤਿਸ ਕਾਲਾ,
ਗੁਰਦੇਵ ਨੇ ਅੱਜ ਵੀ ਉੱਠਣਾ ਕੀਤਾ, ਨੇਤਰ ਖੋਲੇ ਜਦੋਂ ਸੂਰਜ ਉਦੇ ਹੋਇਆ, ਸੋਹਣੇ ਬਸਤਰ ਸੋਹਣੇ ਸ਼ਸਤਰ ਆਪਣੇ ਤਨ ਤੇ ਸਜਾਏ ਹਨ।
ਢਿਗ ਵਰਤੀ ਸਭ ਚੱਲ ਆਏ,
ਜਿੰਨੇ ਗੁਰਦੇਵ ਦੇ ਢਿਗ ਵਰਤੀ ਯੋਧੇ ਨੇ ਸਾਰੇ ਕੋਲ ਚੱਲ ਕੇ ਆ ਗਏ।
ਵਹਿ ਤਿਆਰੀ ਦੀਨ ਕਰਾਏ,
ਸਾਰਿਆਂ ਨੂੰ ਹੁਕਮ ਕਰਕੇ ਮਹਾਰਾਜ ਜੀ ਨੇ ਚੱਲਣ ਦੀ ਤਿਆਰੀ ਕਰਵਾ ਦਿੱਤੀ ਹੈ।
ਰਣਜੀਤ ਨਗਾਰਾ ਬਾਜਿਓ,
ਪਾਤਸ਼ਾਹ ਦੇ ਰਣਜੀਤ ਨਗਾਰੇ ਤੇ ਚਾਲੇ ਦੀਆਂ ਚੋਭਾਂ ਵੱਜੀਆਂ, ਵੀ ਸਾਰੀ ਫੌਜ ਨੂੰ ਪਤਾ ਲੱਗ ਜੇ ਵੀ ਚਾਲਾ ਮਾਰਨਾ। ਚਾਲੇ ਦੀ ਚੋਬ ਵੱਜੀ ਆ ਨਗਾਰੇ ਉੱਤੇ, ਰਣਜੀਤ ਨਗਾਰਾ ਗਰਜਿਆ ਹੈ।
ਜਿਸ ਧੁਨ ਤੇ ਸੁਨ ਕੰਨ ਲਾਜਿਓ,
ਐਸੀ ਆਵਾਜ਼ ਆ ਰਣਜੀਤ ਨਗਾਰੇ ਦੀ ਵੀ ਬੱਦਲਾਂ ਦੀ ਜਿਹੜੀ ਗੜਗੜਾਹਟ ਹੈ ਨਾ, ਉਹ ਵੀ ਸ਼ਰਮਸਾਰ ਹੁੰਦੀ ਵੀ ਇੰਨੀ ਗਰਜ ਤਾਂ ਸਾਡੀ ਨੀ ਜਿੰਨਾ ਰਣਜੀਤ ਨਗਾਰਾ ਗਰਜਦਾ ਕਲਗੀ ਧਰ ਦਾ। ਕਹਿੰਦੇ ਬੱਦਲ ਵੀ ਗਰਜਣ ਵਾਲੇ ਜਿਹੜੇ ਨੇ ਉਹ ਸ਼ਰਮਸਾਰ ਸ਼ਰਮਿੰਦਾ ਹੁੰਦੇ ਨੇ।
ਪਤ ਨਾਹਨ ਦੂਤ ਜੋ ਆਇਓ,
ਨਾਹਨ ਦੇ ਰਾਜੇ ਦਾ ਜਿਹੜਾ ਦੂਤ ਵਜ਼ੀਰ ਚੱਲ ਕੇ ਆਇਆ ਹੋਇਆ ਸੀ ਚਿੱਠੀ ਲੈ ਕੇ,
ਸੋ ਸਤਿਗੁਰ ਨਿਕਟ ਬੁਲਾਇਓ,
ਕਲਗੀ ਧਰ ਜੀ ਨੇ ਉਹਨੂੰ ਆਪਣੇ ਕੋਲ ਬੁਲਾਇਆ।
ਬਹੁ ਮੁੱਲਾ ਦੇ ਸਿਰ ਪਾਉ,
ਉਹਨੂੰ ਗੁਰੂ ਘਰ ਵੱਲੋਂ ਬਹੁ ਮੁੱਲਾ ਸਿਰੇ ਪਾਉ ਭੇਟ ਕੀਤਾ।
ਕਰ ਦੀਨ ਵਿਦਾ ਅਗਾਉ,
ਔਰ ਉਹਨੂੰ ਵਿਦਾ ਕੀਤਾ ਕਿ ਤੁਸੀਂ ਚਲੋ ਨਾਹਨ ਦੇਸ਼ ਨੂੰ।
ਹਮ ਆਏ ਦੇਹੋ ਸੁਧ ਜਾਈ,
ਜਾ ਕੇ ਰਾਜੇ ਮੇਦਨੀ ਪ੍ਰਕਾਸ਼ ਨੂੰ ਖਬਰ ਦਿਓ ਕਿ ਅਸੀਂ ਵੀ ਪਿੱਛੇ ਪਿੱਛੇ ਚੱਲ ਕੇ ਆ ਰਹੇ ਹਾਂ।
ਤੁਵ ਪਿੱਛੇ ਹੋਹੇ ਚੜਾਈ,
ਬਸ ਤੂੰ ਚੱਲ, ਤੇਰੇ ਪਿੱਛੇ ਪਿੱਛੇ ਅਸੀਂ ਵੀ ਪਹੁੰਚ ਜਾਵਾਂਗੇ।
ਸੁਨ ਗੁਰ ਤੇ ਲੈ ਸਿਰ ਪਾਉ,
ਸਤਿਗੁਰੂ ਜੀ ਦੇ ਬਚਨ ਸੁਣੇ ਵਜ਼ੀਰ ਨੇ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੇ ਪਾਉ ਲਿਆ।
ਕਰ ਬੰਧਨ ਭਇਓ ਵਿਦਾਉ,
ਗੁਰੂ ਚਰਣਾ ਤੇ ਬੰਦਨਾ ਕਰਕੇ ਰਾਜਾ ਮੇਦਨੀ ਪ੍ਰਕਾਸ਼ ਦਾ ਵਜ਼ੀਰ ਚੱਲ ਪਿਆ।
ਕਰ ਦੀਰਘ ਮਜ਼ਲ ਪਿਆਨਾ,
ਔਰ ਦੀਰਘ ਮਜ਼ਲ ਤੈ ਕਰਦਾ ਵੀ ਛੇਤੀ ਨਾਲ ਜਾ ਕੇ ਰਾਜੇ ਨੂੰ ਖਬਰ ਦੇਵਾ।
ਮਿਲਨੇ ਜਨੇ ਸਾਥ ਬਖਾਨਾ,
ਔਰ ਆਪਣੇ ਸਾਥੀਆਂ ਨੂੰ ਕਹਿੰਦਾ ਹੈ,
ਗੁਰ ਗੋਬਿੰਦ ਸਿੰਘ ਆਨੰਦਿਓ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦ ਵਿੱਚ ਵਰਤ ਰਹੇ ਹਨ।
ਤੋ ਦਿਸ਼ਤੇ ਮੈਂ ਜਬ ਬੰਦਿਓ,
ਕਹਿੰਦੇ ਉਹ ਆਵਣ ਨੂੰ ਤਿਆਰ ਹੋ ਗਏ ਨੇ। ਰਾਜੇ ਮੇਦਨੀ ਪ੍ਰਕਾਸ਼ ਨੂੰ ਮਿਲਿਆ, ਜਾ ਕੇ ਕਹਿਣ ਲੱਗਾ, ਰਾਜਾ ਜਦੋਂ ਤੇਰੇ ਵੱਲੋਂ ਮੈਂ ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਉਹ ਬੜੇ ਖੁਸ਼ ਹੋਏ।
ਚੜ ਪਰੇ ਆਏ ਮਗ ਮਾਹੀ,
ਮੈਂ ਜਦੋਂ ਚੱਲਿਆ ਤੇ ਉਹਨਾਂ ਨੇ ਵੀ ਤਿਆਰੀ ਕਰ ਲਈ ਸੀ, ਉਹ ਪਿੱਛੇ ਪਿੱਛੇ ਰਸਤੇ ਵਿੱਚ ਹੀ ਚੱਲ ਕੇ ਆ ਰਹੇ ਨੇ।
ਮੈਂ ਸੁਧ ਹਿਤ ਚਿਤ ਚੱਲ ਸਹਸਾਈ,
ਮੈਂ ਤੁਹਾਨੂੰ ਖਬਰ ਦੇਣ ਵਾਸਤੇ ਛੇਤੀ ਨਾਲ ਚੱਲ ਕੇ ਪੁੱਜਿਆ ਹਾਂ।
ਸੁਨ ਨਾਹਨ ਪਤ ਹਰ ਖਾਇਓ,
ਨਾਹਨ ਦਾ ਰਾਜਾ ਸੁਣ ਕੇ ਬੜਾ ਪ੍ਰਸੰਨ ਹੋਇਆ।
ਸਭ ਮਿਲ ਪੇ ਪਿਉਂਤ ਬਣਾਇਓ,
ਇਹਨੇ ਵੀ ਮਿਲਣ ਦੀ ਸਾਰੀ ਵਿਉਂਤ ਬੰਦੀ ਬਣਾਈ ਕਿ ਜਿਵੇਂ ਸਤਿਗੁਰੂ ਜੀ ਆਉਣਗੇ ਤੇ ਆਉਂਦਿਆਂ ਨੂੰ ਸਤਿਗੁਰੂ ਜੀ ਨੂੰ ਕਿਵੇਂ ਮਿਲਣਾ ਹੈ, ਸਵਾਗਤ ਕਰਨਾ, ਉਹਦੀ ਸਾਰੀ ਤਿਆਰੀ ਮੇਦਨੀ ਪ੍ਰਕਾਸ਼ ਨੇ ਆਰੰਭ ਦਿੱਤੀ ਹੈ। ਕਲਗੀਆਂ ਵਾਲੇ ਪਾਤਸ਼ਾਹ ਜਿਵੇਂ ਨਾਹਣ ਪਹੁੰਚੇ ਹਨ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।